ਗਰੀਬ ਨਿਵਾਜ ਸਤਿਗੁਰੂ ਅੰਤਰਯਾਮੀ ਗੁਰਦੇਵ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਔਰੰਗਜ਼ੇਬ ਬਾਦਸ਼ਾਹ ਨੇ ਦਿੱਲੀ ਵਿਖੇ ਕਾਰਾਗ੍ਰਹਿ ਵਿਖੇ ਕੈਦ ਕੀਤਾ ਹੋਇਆ ਸਤਿਗੁਰੂ ਜੀ ਆਪਣੀ ਖੇਡ ਆਪ ਵਰਤਾ ਰਹੇ ਹਨ। ਗੁਰਸਿੱਖਾਂ ਦੀਆਂ ਭਾਵਨਾਵਾਂ ਕਾਮਨਾਵਾਂ ਪੂਰਨ ਕਰਦੇ ਹਨ। ਔਰੰਗਜ਼ੇਬ ਦੇ ਨਾਲ ਦੇ ਜਿੰਨੇ ਉਹਦੇ ਸਾਥੀ ਨੇ ਕਾਜੀ ਮੁਲਾਣੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ 'ਤੇ ਸਖਤੀ ਕਰਨ ਦਾ ਯਤਨ ਕਰ ਰਹੇ ਹਨ। ਔਰੰਗੇ ਨੂੰ ਵੀ ਪ੍ਰੇਰਦੇ ਨੇ, ਔਰੰਗਾ ਪਹਿਲਾਂ ਹੀ ਮਾੜੀ ਬਿਰਤੀ ਵਾਲਾ ਹੈ, ਉਹਦੇ ਸਾਥੀ ਸਲਾਹਕਾਰ ਉਹਨੂੰ ਹੋਰ ਮਲਨ ਬਿਰਤੀ ਦਾ ਧਾਰਨੀ ਬਣਾ ਰਹੇ ਹਨ। ਰਾਕਸ਼ਈ ਬਿਰਤੀ ਜੋ ਦਾਨਵੀ ਬਿਰਤੀ ਹੈ ਉਹਦਾ ਵਰਤਾਰਾ ਇਹਨਾਂ ਦੇ ਅੰਦਰ ਵਰਤ ਰਿਹਾ ਹੈ। ਨੌਵੇਂ ਪਾਤਸ਼ਾਹ ਡੋਲ ਕਾਰਾਗ੍ਰਹਿ ਅੰਦਰ ਆਪਣੇ ਨਿਜਾ ਆਨੰਦ ਵਿੱਚ ਵਲੀਨ ਹੋ ਕੇ ਸਾਧਨ ਸੰਪੰਨ ਹੋ ਕੇ ਸਜੇ ਹੋਏ ਹਨ, ਬੈਠੇ ਹੋਏ ਹਨ। ਆਓ ਗਰੀਬ ਨਿਵਾਜ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਦੇ ਹੋਇਆਂ ਸਤਿਗੁਰੂ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ। ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਜਿੱਥੇ ਤਨ ਕਰਕੇ ਹਾਜ਼ਰੀਆਂ ਭਰ ਰਹੇ ਹਾਂ, ਉੱਥੇ ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਦੋਹਰਾ ਬੀਤੇ ਕੇਤਕ ਦਿਵਸ ਜਬ ਕਾਰਾਗ੍ਰਹਿ ਕੀ ਮਾਈ।
ਕਾਰਾਗ੍ਰਹਿ ਵਿੱਚ ਯਾਨੀ ਕਿ ਦਿੱਲੀ ਵਿੱਚ ਕੋਤਵਾਲੀ 'ਚ ਸਤਿਗੁਰੂ ਜੀ ਨੂੰ ਰਹਿੰਦਿਆਂ ਕਈ ਦਿਨ ਬੀਤ ਗਏ, ਕੁਝ ਦਿਨ ਬੀਤ ਗਏ।
ਸਰਬ ਰੀਤ ਤੇ ਕਠਿਨਤਾ ਕਰੇ ਤੁਰਕ ਬਦ ਰਾਏ।
ਮਾੜੇ ਭੈੜੇ ਰਾਹ ਤੇ ਤੁਰਨ ਵਾਲੇ ਤੁਰਕ ਕਈ ਤਰ੍ਹਾਂ ਦੇ ਯਤਨਾਂ ਨਾਲ ਉਪਾਵਾਂ ਨਾਲ ਤਰੀਕਿਆਂ ਨਾਲ ਸਤਿਗੁਰਾਂ 'ਤੇ ਕਠਿਨਾਈ ਕਰ ਰਹੇ ਹਨ, ਸਖਤੀ ਕਰ ਰਹੇ ਹਨ। ਜਿਵੇਂ ਜਿਵੇਂ ਇਹਨਾਂ ਦੀ ਸੁਰਤ ਦੇ ਵਿੱਚ ਕੋਈ ਔਖੇ ਤੋਂ ਔਖਾ ਤਰੀਕਾ ਸੁੱਝਦਾ ਹੈ, ਉਸੇ ਤਰ੍ਹਾਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਉੱਤੇ ਸਖਤੀ ਕਰਦੇ ਹਨ।
ਜੋ ਪਈ ਪੁਨੇ ਮੁਲਾਣੇ ਕਾਜੀ ਔਰ।
ਕਈ ਮੁਲਾਣੇ ਕਾਜੀ ਜਿਹੜੇ ਔਰੰਗੇ ਦੇ ਸਾਥੀ ਸਨ, ਦੂਰ ਦਰੇਡੇ ਰਹਿੰਦੇ ਸਨ, ਜਦੋਂ ਉਹਨਾਂ ਨੂੰ ਖਬਰ ਹੋਈ ਕਿ ਔਰੰਗਜ਼ੇਬ ਬਾਦਸ਼ਾਹ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਨਜ਼ਰਬੰਦ ਕੀਤਾ ਹੋਇਆ, ਤਾਂ ਉਹ ਜਿੰਨੇ ਮੁੱਲਾਂ ਕਾਜੀ ਇਕੱਠੇ ਹੋ ਕੇ ਦਿੱਲੀ ਆ ਗਏ ਅਤੇ ਆਪਸ ਵਿੱਚ ਰਲ ਕੇ ਸਲਾਹਾਂ ਕਰਦੇ, ਗੱਲਾਂ ਕਰਦੇ ਹਨ।
ਮਿਲ ਮਸਲਤ ਕੀ ਨਸ ਇੱਕ ਠੋਰ।
ਸਾਰੇ ਮੁੱਲਾਂ ਕਾਜੀ ਇੱਕ ਜਗ੍ਹਾ 'ਤੇ ਇਕੱਠੇ ਹੋਏ ਅਤੇ ਇਕੱਠੇ ਹੋ ਕੇ ਆਪਸ ਵਿੱਚ ਸਲਾਹ ਕਰਦੇ, ਮਸ਼ਵਰਾ ਕਰਦੇ ਹਨ।
ਹਿੰਦੂਆਂ ਗੁਰੂ ਗਇਓ ਦਿੜ ਸ਼ਾਉ।
ਕਹਿਣ ਲੱਗੇ ਆਪੋ ਚ ਗੱਲਾਂ ਕਰਦੇ ਮੁੱਲਾਂ ਕਾਜੀ ਕਿ ਔਰੰਗਜ਼ੇਬ ਬਾਦਸ਼ਾਹ ਨੇ ਹਿੰਦੂਆਂ ਦੇ ਅਤੇ ਸਿੱਖਾਂ ਦੇ ਜੋ ਗੁਰੂ ਹਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਉਹਨਾਂ ਨੂੰ ਪਕੜਿਆ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਹੋਇਆ।
ਕਰਿਓ ਕੈਦ ਬੋ ਸੰਕਟ ਮਾਉ।
ਕੈਦ ਕੀਤਾ, ਉਸ ਕੈਦ ਦੇ ਦੌਰਾਨ ਉਹਨਾਂ ਨੂੰ ਕਈ ਤਰ੍ਹਾਂ ਦੇ ਸੰਕਟ ਦਿੱਤੇ ਨੇ, ਕਈ ਤਰ੍ਹਾਂ ਦੇ ਉਹਨਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ।
ਕਿਤਨੇ ਦਿਵਸ ਸੋ ਬੀਤ ਗਏ ਹੈ।
ਔਰ ਗੁਰੂ ਜੀ ਨੂੰ ਇੱਥੇ ਰਹਿੰਦਿਆਂ ਕੈਦ ਖਾਨੇ 'ਚ ਕਈ ਦਿਨ ਬੀਤ ਗਏ ਨੇ, ਕਈ ਦਿਨ ਉਹਨਾਂ ਨੂੰ ਇਸੇ ਤਰ੍ਹਾਂ ਹੀ ਬੀਤ ਗਏ ਹਨ।
ਤਾੜਨ ਅਨਕ ਪ੍ਰਕਾਰ ਕੀਏ ਹੈ।
ਔਰੰਗਜ਼ੇਬ ਨੇ ਆਪਣੇ ਵੱਲੋਂ ਕੋਈ ਤਰੀਕਾ ਛੱਡਿਆ ਨਹੀਂ ਜਿਹਦੇ ਨਾਲ ਉਹਨੇ ਤਾੜਨਾ ਨਾ ਕੀਤੀ ਹੋਵੇ। ਹਰ ਤਰੀਕੇ ਨਾਲ ਡਰਾ ਕੇ, ਲਾਲਚ ਦੇ ਕੇ, ਹੋਰ ਕਈ ਤਰੀਕੇ ਅਪਣਾ ਕੇ ਉਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ 'ਤੇ ਸਖਤੀ ਕੀਤੀ, ਤਾੜਨਾ ਕੀਤੀ ਹੈ।
ਰੰਚਕ ਹਠ ਨੇ ਤਿਆਗਨ ਕੀ ਨਸ।
ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਹੱਠ ਰੰਚਕ ਭਰ ਵੀ ਨਹੀਂ ਤਿਆਗਿਆ, ਆਪਣੇ ਹੱਠ ਦਾ ਤਿਆਗ ਨਹੀਂ ਕੀਤਾ। ਇਹ ਉਹ ਹੱਠ ਹੈ ਜਿਸ ਹੱਠ ਨੂੰ ਮਹਾਂਪੁਰਖਾਂ ਹੱਠੀਆਂ ਨੇ ਗ੍ਰਹਿਣ ਕੀਤਾ। ਰੋਜ਼ ਆਪਾਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਜਿਹਨਾਂ ਹੱਠੀਆਂ ਜਪੀਆਂ ਤਪੀਆਂ, ਜਦੋਂ ਹੱਠੀਆਂ ਦੀ ਗੱਲ ਹੁੰਦੀ ਹੈ ਤਾਂ ਉਦੋਂ ਭਾਈ ਮਨੀ ਸਿੰਘ ਜੀ, ਭਾਈ ਤਾਰੂ ਸਿੰਘ ਜੀ, ਇਹ ਸਾਰੇ ਮਹਾਂਪੁਰਖ ਹੱਠੀ ਮਹਾਂਪੁਰਖ ਨੇ। ਇਹਨਾਂ ਨੇ ਹੱਠ ਕਿੱਥੋਂ ਗ੍ਰਹਿਣ ਕੀਤਾ? ਇਹਨਾਂ ਨੇ ਹੱਠ ਧੰਨ ਗੁਰੂ ਅਰਜਨ ਦੇਵ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ ਕੋਲੋਂ ਦਾਤ ਵਜੋਂ ਲਿਆ ਹੈ। ਇਹ ਨਿਰਮਲ ਹੱਠ, ਇੱਕ ਹੱਠ ਹੈ ਹੰਕਾਰ ਵਾਲਾ ਹੱਠ, ਜਿਹਦੀ ਗੁਰਬਾਣੀ ਵਿੱਚ ਮਨਾਈ ਕੀਤੀ ਹੈ, ਮਨ ਹੱਠ ਤਰਫ ਨਾ ਜਿਪਈ ਜੇ ਬਹੁਤਾ ਘਾਲੇ। ਮਨ ਹੱਠ ਕਿਨਾ ਨਾ ਪਾਇਓ, ਸਭ ਥੱਕੇ ਕਰਮ ਕਮਾਏ। ਉੱਥੇ ਮਨ ਦੇ ਹੱਠ ਦਾ ਜਿਹੜਾ ਹੰਕਾਰ ਸਹਿਤ ਹੋਵੇ, ਉਹ ਹੱਠ ਗੁਰੂ ਘਰ 'ਚ ਪ੍ਰਵਾਨ ਨਹੀਂ, ਇਹ ਨਿਰਮਲ ਹੱਠ ਹੈ। ਇਹ ਗੱਲਾਂ ਕਰਦੇ ਮੁੱਲਾਂ ਕਾਜੀ ਕਹਿੰਦੇ, ਇੰਨੇ ਤਸੀਹੇ ਦਿੱਤੇ ਗੁਰੂ ਜੀ ਨੂੰ, ਇੰਨੀ ਤਾੜਨਾ ਕੀਤੀ, ਕਈ ਦਿਨ ਬੀਤ ਗਏ ਨੇ, ਉਹਨਾਂ ਨੂੰ ਭੁੱਖਿਆਂ ਵੀ ਰੱਖਿਆ, ਪਿਆਸਿਆਂ ਰੱਖ ਕੇ ਵੀ ਵੇਖਿਆ, ਪਰ ਉਹਨਾਂ ਨੇ ਆਪਣਾ ਹੱਠ ਨਹੀਂ ਤਿਆਗਿਆ, ਆਪਣਾ ਹੱਠ ਨਹੀਂ ਛੱਡਿਆ।
ਬਦਿਓ ਪ੍ਰਥਮ ਤੇ ਦਿੜਤਾ ਲੀਨਸ,
ਸਗੋਂ ਉਹਨਾਂ ਦਾ ਉਹ ਹੱਠ ਪਹਿਲਾਂ ਨਾਲੋਂ ਵੀ ਵੱਧ ਗਿਆ। ਪਹਿਲਾਂ ਜਿੰਨਾ ਸੀ ਉਹਦੇ ਨਾਲੋਂ ਹੋਰ ਜ਼ਿਆਦਾ ਪੱਕੇ ਹੋ ਗਏ ਨੇ, ਹੋਰ ਜ਼ਿਆਦਾ ਦ੍ਰਿੜਤਾ ਪਰਪੱਕਤਾ ਉਹਨਾਂ ਦੇ ਅੰਦਰ ਆ ਗਈ ਹੈ।
ਅਨੇਕ ਉਪਾਏ ਕੀਏ ਬਹੁ ਰੋਕਾ,
ਅਸੀਂ ਆਪਣੇ ਵੱਲੋਂ ਬੜੇ ਉਪਾਅ ਕੀਤੇ, ਉਹਨਾਂ ਨੂੰ ਰੋਕਣ ਦਾ ਯਤਨ ਕੀਤਾ ਵੀ ਉਹ ਆਪਣੇ ਹੱਠ ਵਿੱਚ ਨਾ ਨਿਭ ਸਕਣ। ਹਾਂਜੀ,
ਇੱਕ ਸਮਮੁਖ ਤਿੰਨ ਕੋ ਅਵਲੋਕਾ,
ਪਰ ਉਹਨਾਂ ਦਾ ਮੁੱਖ ਇੱਕ ਸਮਾਨ ਹੀ ਹੈ, ਦੁੱਖ ਵਿੱਚ ਵੀ, ਸੁੱਖ ਵਿੱਚ ਵੀ, ਹਰਕ ਸੋਗ ਵਿੱਚ ਵੀ, ਮਾਣ ਵਿੱਚ ਵੀ, ਅਪਮਾਨ ਵਿੱਚ ਵੀ, ਇੱਕੋ ਜਿਹਾ ਚਿਹਰਾ ਹੈ ਉਹਨਾਂ ਦਾ ਰੰਚਕ, ਪਰ ਵੀ ਉਹਨਾਂ ਦੇ ਚਿਹਰੇ 'ਚ ਕੋਈ ਬਦਲਾਵ ਨਹੀਂ ਆਇਆ, ਉਹ ਹਰਕ ਸੋਗ ਦੋਨਾਂ ਵਿੱਚ ਇੱਕ ਸਮਾਨ ਬਿਰਤੀ 'ਚ ਰਹੇ ਹਨ।
ਨਹੀਂ ਤ੍ਰਾਸ ਤੇ ਦੇਖਿਓ ਦੀਨ,
ਇੰਨੇ ਡਰਾਵੇ ਦਿੱਤੇ ਨੇ, ਇੰਨਾ ਭੈ ਦਿੱਤਾ, ਪਰ ਉਹ ਭੈ ਕਰਕੇ ਕਿਸੇ ਤਰ੍ਹਾਂ ਦੀਨ ਹੋਏ ਨਜ਼ਰ ਨਹੀਂ ਆਏ, ਡਰੇ ਵੀ ਨਹੀਂ ਕਿਸੇ ਤਰੀਕੇ ਨਾਲ, ਬਥੇਰਾ ਡਰਾਵਾ ਦਿੱਤਾ, ਭੈ ਦਿੱਤਾ, ਪਰ ਉਹ ਭੈ ਕਰਕੇ ਦੀਨ ਨਹੀਂ ਹੋਏ, ਕਿਉਂਕਿ ਸਤਿਗੁਰੂ ਜੀ ਤਾਂ ਆਪ ਗਿਆਨਵਾਨ ਗਿਆਨੀ ਦੀ ਅਵਸਥਾ ਮਾਣਦੇ ਹਨ, ਜੋ ਉਹਨਾਂ ਨੇ ਕਿਹਾ ਹੈ ਉਹ ਮਾਣਦੇ ਵੀ ਨੇ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਨ। ਇੰਨੇ ਡਰਾਵੇ ਦਿੱਤੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ, ਸਾਡੇ ਦਿੱਤੇ ਡਰਾਵਿਆਂ ਦੇ ਨਾਲ ਉਹ ਕਿਤੇ ਵੀ ਸਾਨੂੰ ਦੀਨ ਹੋਏ, ਨਿਮਾਣੇ ਹੋਏ ਨਜ਼ਰ ਨਹੀਂ ਆਏ।
ਬਦਨ ਪ੍ਰਕਾਸ਼ ਪ੍ਰਸੰਤਾ ਲੀਨ,
ਜਿੰਨੇ ਮਰਜ਼ੀ ਡਰਾਵੇ ਦਿੱਤੇ, ਤਸੀਹੇ ਦਿੱਤੇ, ਤਾੜਨਾ ਕੀਤੀ, ਨਜ਼ਰਬੰਦ ਰੱਖਿਆ, ਉਹਨਾਂ ਦੇ ਚਿਹਰੇ 'ਤੇ ਉਸੇ ਤਰ੍ਹਾਂ ਦਾ ਹੀ ਪ੍ਰਕਾਸ਼ ਹੈ, ਉਹਨਾਂ ਦਾ ਚਿਹਰਾ ਉਸੇ ਤਰ੍ਹਾਂ। ਇੱਕ ਮੁਸਲਮਾਨ ਲਿਖਾਰੀ ਇਕਬਾਲ ਕਹਿੰਦਾ, ਉਹ ਕਹਿੰਦਾ, ਸਿੱਖਾਂ ਦੇ ਪੰਜਵੇਂ ਗੁਰੂ ਖਬਰੇ ਕਿਸ ਮਿੱਟੀ ਦੇ ਬਣੇ ਨੇ, ਤੱਤੀ ਤਵੀ 'ਤੇ ਬਿਠਾਇਆ, ਉਬਲਦੀ ਦੇਗ ਦੇ ਪਾਣੀ 'ਚ ਉਬਾਲਿਆ, ਬਲਦਾ ਤਪਦਾ ਰੇਤ ਉਹਨਾਂ ਦੇ ਤਨ 'ਤੇ ਪਾਇਆ ਕਿ ਸਰੀਰ ਦੀਆਂ ਹੱਡੀਆਂ ਵੀ ਲਾਲ ਸੁਰਖ ਹੋ ਗਈਆਂ ਅੱਗ ਦੇ ਸੇਕ ਨਾਲ। ਇੱਦਾਂ ਜਾਪਦਾ ਸੀ ਵੀ ਹੁਣ ਅੱਗ ਲੱਗੀ ਤੇ ਲੱਗੀ, ਪਰ ਜਦੋਂ ਉਹਨਾਂ ਦਾ ਚਿਹਰਾ ਵੇਖਿਆ ਤੇ ਚਿਹਰੇ 'ਤੇ ਉਹੀ ਖੇੜਾ, ਉਹੀ ਕ੍ਰਾਂਤੀ, ਉਹੀ ਪ੍ਰਕਾਸ਼, ਉਹਦੇ ਵਿੱਚ ਫਰਕ ਮਹਿਸੂਸ ਨਹੀਂ ਹੋਇਆ। ਇਨ ਬਿਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਦੀ ਵੀ ਇਹੀ ਖੇਡ। ਉਹ ਮੁੱਲਾਂ ਆਪਸ ਗੱਲਾਂ ਕਰਦੇ, ਕਹਿੰਦੇ ਇੰਨੇ ਤਸੀਹੇ ਡਰਾਵੇ ਦੇਣ ਦੇ ਬਾਵਜੂਦ, ਕਈ ਦਿਨ ਭੁੱਖਿਆਂ ਰੱਖਣ ਦੇ ਬਾਵਜੂਦ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਚਿਹਰੇ 'ਤੇ ਕੋਈ ਫਰਕ ਮਹਿਸੂਸ ਨਹੀਂ ਹੋਇਆ, ਉਹਨਾਂ ਦਾ ਚਿਹਰਾ ਉਸੇ ਤਰ੍ਹਾਂ ਹੀ ਖਿੜਿਆ ਹੋਇਆ ਪ੍ਰਕਾਸ਼ ਰਿਹਾ।
ਨਹੀਂ ਸ਼ਰ੍ਹਾਂ ਮੈਂ ਆਵਨ ਮਾਨੇ,
ਉਹਨਾਂ ਨੇ ਸਾਡੀ ਗੱਲ ਜਿਹੜੀ ਸ਼ਰ੍ਹਾਂ ਵਿੱਚ ਆਉਣ ਵਾਲੀ ਆ ਉਹ ਨਹੀਂ ਮੰਨੀ, ਨਹੀਂ ਕਬੂਲ ਕੀਤੀ।
ਕਯੋ ਸ਼ਾਹ ਕੋ ਰਿਦੇ ਨਯਾਨੇ,
ਔਰੰਗਜ਼ੇਬ ਬਾਦਸ਼ਾਹ ਨੇ ਬਥੇਰੀਆਂ ਗੱਲਾਂ ਕਹੀਆਂ, ਬਥੇਰੇ ਡਰਾਵੇ ਦਿੱਤੇ, ਲਾਲਚ ਦਿੱਤੇ, ਪਰ ਬਾਦਸ਼ਾਹ ਦੀ ਕਹੀ ਹੋਈ ਗੱਲ ਦਾ ਉਹਨਾਂ 'ਤੇ ਕੋਈ ਅਸਰ ਨਹੀਂ ਹੋਇਆ, ਉਹਨਾਂ ਨੇ ਬਾਦਸ਼ਾਹ ਦੀ ਵੀ ਗੱਲ ਦੀ ਪਰਵਾਹ ਨਹੀਂ ਕੀਤੀ।
ਆਪਣ ਆਪ ਕੋ ਲਖੀ ਬਡੇਰਾ,
ਉਹ ਬਾਦਸ਼ਾਹ ਦੀ ਗੱਲ ਕਿਵੇਂ ਮੰਨਣ, ਕਿਉਂਕਿ ਉਹ ਤਾਂ ਆਪਣੇ ਆਪ ਨੂੰ ਸਭ ਤੋਂ ਵੱਡਾ ਜਾਣਦੇ ਨੇ, ਆਪਣੇ ਤੋਂ ਵੱਡਾ ਕਿਸੇ ਹੋਰ ਨੂੰ ਸਮਝਦੇ ਹੀ ਨਹੀਂ। ਜਿਹੜੇ ਆਪਣੇ ਆਪ ਨੂੰ ਸਭ ਤੋਂ ਵੱਡਾ ਜਾਣਦੇ ਨੇ, ਉਹਨਾਂ ਨੇ ਔਰੰਗਜ਼ੇਬ ਦੀ ਕੀ ਪਰਵਾਹ ਕਰਨੀ ਸੀ, ਉਹਦੀ ਕੀ ਬਾਤ ਤੇ ਕੀ ਗੱਲ ਮੰਨਣੀ ਸੀ।
ਕਰੇ ਤਰਕ ਤੁਰਕਨ ਮਤ ਜੀਰਾ,
ਤੇ ਜਿਹੜਾ ਤੁਰਕਾਂ ਦਾ ਮਤ ਹੈ ਉਹਦੇ 'ਤੇ ਉਹ ਤਰਕ ਕਰਦੇ। ਤਰਕ ਕਰਨ ਦਾ ਮਤਲਬ ਹੈ ਵੀ ਉਹ ਇਹ ਕਹਿੰਦੇ ਆ ਵੀ ਤੁਸੀਂ ਸਹੀ ਨਹੀਂ ਪਏ ਕਰਦੇ, ਇਹ ਗਲਤ ਹੈ, ਜਿਵੇਂ ਤੁਹਾਨੂੰ ਤੁਹਾਡਾ ਧਰਮ ਪਿਆਰਾ, ਇੱਦਾਂ ਸਭ ਨੂੰ ਆਪੋ ਆਪਣਾ ਮਜ਼ਹਬ ਅਤੇ ਧਰਮ ਪਿਆਰਾ ਹੁੰਦਾ। ਸਾਡੇ ਇਸ ਕਰਮ 'ਤੇ ਕਿ ਅਸੀਂ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾਉਣਾ ਚਾਹੁੰਦੇ ਹਾਂ, ਇਸ ਗੱਲ ਦੇ ਉੱਤੇ ਗੁਰੂ ਜੀ ਤਰਕ ਕਰਦੇ ਹਨ।
ਅਬ ਚਲ ਪਾਤਸ਼ਾਹ ਸਮਝਾਵੋ,
ਕਹਿੰਦੇ ਚਲੋ ਆਪਾਂ ਬਾਦਸ਼ਾਹ ਨੂੰ ਮਿਲੀਏ, ਔਰੰਗਜ਼ੇਬ ਬਾਦਸ਼ਾਹ ਨਾਲ ਮਿਲ ਕੇ ਉਹਦੇ ਨਾਲ ਸਲਾਹ ਕਰਦੇ ਹਾਂ ਅਤੇ ਔਰੰਗਜ਼ੇਬ ਨੂੰ ਪੱਕਿਆਂ ਕਰਦੇ ਹਾਂ। ਉਹਨੂੰ ਸਮਝਾਉਂਦੇ ਆ ਵੀ ਕੀ ਕਰਨਾ ਆਉਣ ਵਾਲੇ ਸਮੇਂ ਵਿੱਚ।
ਆਪਣੋ ਖਾਣਾ ਤਿਸੀ ਖਵਾਓ।
ਆਪਾਂ ਹੁਣ ਕੋਈ ਏਦਾਂ ਦਾ ਤਰੀਕਾ ਅਪਣਾਈਏ ਕਿ ਜਿਹੜਾ ਸਾਡਾ ਖਾਣਾ ਕੁੱਠਾ ਉਹ ਖਾਣਾ ਅਸੀਂ ਕਿਸੇ ਤਰੀਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਖਵਾਈਏ। ਸਾਡਾ ਖਾਣਾ ਜਿਹੜਾ ਸਾਡੇ ਘਰ ਵਿੱਚ ਹਲਾਲ ਕਰਕੇ ਬਣਾਇਆ ਜਾਂਦਾ ਹੈ ਉਹ ਖਾਣਾ ਕਿਸੇ ਤਰੀਕੇ ਗੁਰੂ ਜੀ ਨੂੰ ਖਵਾਈਏ।
ਅਸਮਸਲਤ ਕਰ ਗਮਨੇ ਸੋਏ।
ਉਹਦੇ ਲਈ ਆਪਾਂ ਹੁਣ ਬਾਦਸ਼ਾਹ ਨਾਲ ਸਲਾਹ ਕਰਨੀ। ਇਹ ਸਲਾਹ ਕਰਕੇ ਜਿੰਨੇ ਮੁੱਲਾਂ ਕਾਜੀ ਦੁਸ਼ਟਾਂ ਦੀ ਚੌਂਕੜੀ ਇਕੱਠੀ ਹੋਈ ਸੀ, ਇਹਨਾਂ ਦਾ ਜਿਹੜਾ ਸਭ ਤੋਂ ਵੱਡਾ ਦੁਸ਼ਟਾਂ ਦਾ ਸਰਦਾਰ ਹੈ ਔਰੰਗਜ਼ੇਬ, ਇਹ ਸਾਰੇ ਦੁਸ਼ਟ ਮੁੱਲਾਂ ਕਾਜੀ ਇਕੱਠੇ ਹੋ ਕੇ ਉਹਦੇ ਕੋਲ ਗਏ।
ਕੁਚਲ ਸ਼ਰਾ ਕੇ ਬੰਦੇ ਜੋਏ।
ਕੁਚਲ ਸ਼ਰਾ ਦੇ ਬੰਧਨ ਦੀ ਵਿੱਚ, ਫਾਈ ਦੇ ਵਿੱਚ ਇਹ ਬੰਨੇ ਹੋਏ ਹਨ।
ਸਾਤ ਅਦਾਇਬ ਕੁਰਨਸ਼ ਕਰਕੇ
ਔਰੰਗੇ ਦੀ ਕਚਹਿਰੀ 'ਚ ਗਏ। ਬੜਾ ਅਦਬ ਕਰਕੇ ਔਰੰਗੇ ਦਾ ਇਹਨਾਂ ਨੇ ਕੁਰਨਸ਼ਾਂ ਕੀਤੀਆਂ। ਕੁਰਨਸ਼ ਦਾ ਮਤਲਬ ਹੈ ਵੀ ਝੁੱਕ ਝੁੱਕ ਕੇ ਔਰੰਗੇ ਦੀ ਕਚਹਿਰੀ 'ਚ ਔਰੰਗੇ ਨੂੰ ਸਲਾਮਾਂ ਕਰਦੇ ਨੇ। ਅਪਰਾਧੀ ਬੰਦਾ ਦੂਣਾ ਨਿਮਦਾ, ਇਹ ਸੁਭਾਵ ਹੈ, ਔਰ ਅਪਰਾਧੀ ਦਾ ਅਪਰਾਧੀ ਨੇ ਨਾ, ਤੇ ਅਪਰਾਧੀ ਦੂਣਾ ਨਿਮ ਨਿਮ ਕੇ ਔਰੰਗੇ ਨੂੰ ਸਜਦਾ ਕਰਦੇ ਨੇ।
ਬਾਰ ਬਾਰ ਤਸਲੀਮ ਸੁਤਰ ਕੇ,
ਬਾਰ ਬਾਰ ਤਸਲੀਮ ਕਰਦੇ, ਸਿਰ ਝੁਕਾਉਂਦੇ, ਹੱਥ ਆਪਣੇ ਮੱਥੇ ਜੇ ਤੇ ਲਾਉਂਦੇ, ਫਿਰ ਝੁਕਾਉਂਦੇ, ਫਿਰ ਮੱਥੇ ਤੇ ਲਾਉਂਦੇ, ਇਸੇ ਤਰ੍ਹਾਂ ਕਰਦਿਆਂ ਜਿੰਨੇ ਮੁੱਲਾਂ ਕਾਜੀ ਸੀ ਔਰੰਗੇ ਦੀ ਕਚਹਿਰੀ ਵਿੱਚ ਆਏ ਹਨ।
ਪਹੁੰਚ ਸ਼ਾ ਟਿਗ ਬੁੱਧ ਸਮਝਾਈ।
ਔਰੰਗੇ ਕੋਲ ਬਹਿ ਕੇ ਔਰੰਗੇ ਨੂੰ ਮਤ ਦੇਣ ਲੱਗੇ, ਔਰੰਗੇ ਨੂੰ ਅਕਲ ਦੇਣ ਲੱਗੇ। ਜਿਹੜਾ ਹੈ ਹੀ ਬੇਅਕਲ ਆ ਉਹਨੂੰ ਹੋਰ ਬੇਅਕਲ ਦੇਣ ਲੱਗੇ।
ਬਣੇ ਤੁਰਕ ਇੱਕ ਅਪਰੇ ਉਪਾਈ।
ਕਹਿਣ ਲੱਗੇ ਬਾਦਸ਼ਾਹ ਸਲਾਮਤ, ਅਸੀਂ ਤੇਰੇ ਕੋਲ ਇੱਕ ਬੜਾ ਵਧੀਆ ਉਪਾਅ ਲੈ ਕੇ ਆਏ ਹਾਂ, ਜੇ ਕਿਤੇ ਇਹ ਉਪਾਅ ਆਪਣਾ ਚੱਲ ਗਿਆ ਤਾਂ ਇਸ ਉਪਾਅ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਇਸਲਾਮ ਕਬੂਲ ਲੈਣਗੇ, ਉਹ ਸਾਡੇ ਮਜ਼ਹਬ ਦੇ ਵਿੱਚ ਆ ਜਾਣਗੇ ਜੇ ਆਪਣਾ ਇਹ ਉਪਾਅ ਚੱਲ ਗਿਆ।
ਬਹੁ ਦਿਨ ਬਿਨਾਂ ਆਹਾਰ ਬਿਤਾਏ।
ਕਿ ਗੁਰੂ ਜੀ ਨੂੰ ਕਈ ਦਿਨ ਭੁੱਖਿਆਂ ਬੀਤ ਗਏ ਨੇ, ਉਹਨਾਂ ਨੂੰ ਖਾਣ ਲਈ ਭੋਜਨ ਨਹੀਂ ਦਿੱਤਾ ਆਪਾਂ, ਅਤੇ ਕਈ ਦਿਨ ਉਹਨਾਂ ਨੇ ਭੁੱਖ ਦਾ ਸਰੀਰ ਬਹੁਤ ਜ਼ਿਆਦਾ ਜੀਰਣ ਤੇ ਕਮਜ਼ੋਰ ਹੋ ਚੁੱਕਾ ਹੈ ਭੋਜਨ ਤੋਂ ਬਿਨਾਂ, ਅੰਨ ਪਾਣੀ ਤੋਂ ਬਿਨਾਂ।
ਉੱਠਿਓ ਮਾਸ ਆਪ ਮੰਗਵਾਵੋ।
ਤੇ ਆਪਾਂ ਹੁਣ ਇੱਦਾਂ ਕਰੀਏ, ਕਿਉਂਕਿ ਭੁੱਖਾ ਬੰਦਾ ਫਿਰ ਇਹ ਨਹੀਂ ਵੇਖਦਾ ਸਾਹਮਣੇ ਕੀ ਆਇਆ, ਉਹਨੇ ਖਾ ਹੀ ਲੈਣਾ। ਭੁੱਖ ਨਾ ਵੇਖੇ ਮਾਸ ਤੇ ਨੀਂਦ ਨਾ ਵੇਖੇ ਬਿਸਤਰਾ, ਕਹਾਵਤ ਹੈ। ਨੀਂਦ ਆਈ ਹੋਵੇ ਤੇ ਬੰਦਾ ਫਿਰ ਬਿਸਤਰਾ ਨਹੀਂ ਵੇਖਦਾ, ਜਿੱਥੇ ਹੋਵੇ ਟੇਢਾ ਮੇਢਾ ਹੋ ਕੇ ਪੈ ਹੀ ਜਾਂਦਾ। ਇਸੇ ਤਰ੍ਹਾਂ ਜਦੋਂ ਭੁੱਖ ਲੱਗੀ ਹੋਵੇ ਤੇ ਭੁੱਖਾ ਬੰਦਾ ਫਿਰ ਇਹ ਨਹੀਂ ਵੇਖਦਾ ਸਾਹਮਣੇ ਮਾਸ ਹੈ ਕਿ ਘਾਸ ਹੈ। ਜਦੋਂ ਭੁੱਖ ਦੋ ਦਿਨਾਂ ਦੀ, ਚਾਰ ਦਿਨਾਂ ਦੀ, ਪੰਜ ਦਿਨਾਂ ਦੀ ਹੋਵੇ ਤੇ ਫਿਰ ਤਾਂ ਉਹਨੇ ਕੁਝ ਵੀ ਨਹੀਂ ਵੇਖਣਾ। ਗੁਰੂ ਤੇਗ ਬਹਾਦਰ ਸਾਹਿਬ ਕਈ ਦਿਨਾਂ ਦੇ ਭੁੱਖੇ ਨੇ। ਹੁਣ ਇੱਦਾਂ ਕਰੀਏ ਵੀ ਆਪਾਂ ਕੁੱਠਾ ਮਾਸ ਮੰਗਾਈਏ। ਕੁੱਠਾ ਕਿਹਨੂੰ ਕਹਿੰਦੇ ਹੈ? ਕੁੱਠਾ ਕਹਿੰਦੇ ਆ ਕੋਇਆ ਹੋਇਆ, ਜਿਹੜਾ ਮੁਸਲਮਾਨੀ ਤਰੀਕੇ ਦੇ ਨਾਲ ਕਲਮਾ ਪੜ੍ਹ ਕੇ ਹਲਾਲ ਕੀਤਾ ਜਾਂਦਾ ਉਹਨੂੰ ਕੁੱਠਾ ਕਹਿੰਦੇ ਆ। ਇੱਕ ਝਟਕਾ ਹੈ ਤੋ ਖਾਲਸੇ ਪੰਥ ਨੂੰ ਜਿਹੜੀਆਂ ਚਾਰ ਬੱਜਰ ਕੁਰੈਤਾਂ ਦੱਸੀਆਂ ਜਾਂਦੀਆਂ, ਉਹਨਾਂ ਚੌਂ ਬੱਜਰ ਕੁਰੈਤਾਂ ਵਿੱਚੋਂ ਇੱਕ ਬੱਜਰ ਕੁਰੈਤ ਹੈ ਕੁੱਠਾ ਨਹੀਂ ਖਾਣਾ। ਰਹਿਤਨਾਮਿਆਂ 'ਚ ਬਚਨ ਆਉਂਦੇ ਆ। ਕੁੱਠੇ ਦਾ ਮਤਲਬ ਮੁਸਲਮਾਨੀ ਤਰੀਕੇ ਨਾਲ ਹਲਾਲ ਕੀਤਾ ਹੋਇਆ ਉਹ ਖਾਲਸੇ ਨੇ ਨਹੀਂ ਖਾਣਾ, ਉਹ ਵੀ ਬੱਜਰ ਕੁਰੈਤ ਹੈ। ਇਹ ਕਹਿਣ ਲੱਗੇ ਵੀ ਆਪਣਾ ਜਿਹੜਾ ਕੁੱਠਾ ਮਾਸ ਹੈ ਹਲਾਲ ਕੀਤਾ ਹੋਇਆ ਉਹ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਾਂ ਦੇਵਾਂਗੇ ਲਿਆ ਕੇ ਉਹਨਾਂ ਨੂੰ ਛਕਣ ਵਾਸਤੇ।
ਕਰਕੇ ਤਿਆਰ ਦੀਗ ਚੇ ਮਾਈ।
ਉਹ ਤਿਆਰ ਕਰੀਏ, ਉਹਦੇ 'ਤੇ ਕਲਮਾ ਪੜ੍ਹ ਕੇ ਦੇਗ ਚੇ ਵਿੱਚ, ਮਿੱਟੀ ਦਾ ਕੋਈ ਦੇਗਾ ਜਾਂ ਕੋਈ ਹੋਰ ਦੇਗਾ, ਉਹ ਲੈ ਕੇ ਉਹਦੇ ਵਿੱਚ ਉਹ ਮਾਸ ਜਿਹੜਾ ਕੁੱਠਾ ਹੈ ਉਹ ਪਾ ਕੇ ਲੈ ਕੇ ਜਾਈਏ।
ਪਾਸ ਲਿਜਾਏ ਖੁਲਾਵੋ ਤਾਈ।
ਤੇ ਉਹ ਜਦੋਂ ਕੁੱਠਾ ਮਾਸ ਰਿੰਨ ਕੇ ਦੇਗੇ 'ਚ ਪਾ ਕੇ ਗੁਰੂ ਤੇਗ ਬਹਾਦਰ ਸਾਹਿਬ ਕੋਲ ਲੈ ਕੇ ਜਾਵਾਂਗੇ, ਉਹਨਾਂ ਨੂੰ ਦਿਆਂਗੇ ਅਤੇ ਉਹ ਖਾਣਗੇ। ਕਿਉਂਕਿ ਭੁੱਖਾ ਬੰਦਾ ਜਿਹੜਾ ਕਈ ਦਿਨਾਂ ਦਾ ਉਹਨੇ ਫਿਰ ਖਾਣ ਵਾਸਤੇ ਵੇਖਣੀ ਵੀ ਕੀ ਵਸਤੂ ਆਈ ਹੈ। ਹਾਂਜੀ।
ਜਬ ਖਾਣਾ ਤੁਮਰੋ ਲੇ ਖਾਏ।
ਹੇ ਬਾਦਸ਼ਾਹ, ਜਦੋਂ ਤੇਰੇ ਵੱਲੋਂ ਭੇਜਿਆ ਹੋਇਆ ਦੇਗੇ 'ਚ ਕੁੱਠਾ ਮਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਖਾਣਗੇ
ਤਬ ਹੂੰ ਤੁਰਕ ਆਪ ਬਣ ਜਾਏ।
ਜਦੋਂ ਕੁੱਠਾ ਮਾਸ ਖਾਣਗੇ ਫਿਰ ਆਪੇ ਹੀ ਤੁਰਕ ਹੋ ਗਏ। ਜਦੋਂ ਸਾਡਾ ਭੋਜਨ ਖਾ ਲਿਆ, ਉਹਨਾਂ ਨੇ ਕੁੱਠਾ ਮਾਸ ਖਾ ਲਿਆ, ਹਲਾਲ ਕੀਤਾ ਹੋਇਆ, ਅਤੇ ਫਿਰ ਤਾਂ ਉਹ ਆਪੇ ਹੀ ਤੁਰਕ ਹੋ ਜਾਣਗੇ। ਸਾਡਾ ਮਾਸ ਖਾਂਦੇ ਹੀ ਉਹਨਾਂ ਨੇ ਇਸਲਾਮ ਕਬੂਲ ਕਰ ਲੈਣਾ। ਹਾਂਜੀ,
ਬਹੁਤ ਪ੍ਰਭੂ ਦੇ ਨਰ ਸਮੁਦਾਏ।
ਅਤੇ ਫਿਰ ਉਹ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਉਹੀ ਗਿਆਨ ਦੇਣਗੇ ਕਿ ਅਸੀਂ ਇਹਨਾਂ ਦਾ ਦੀਨ ਕਬੂਲ ਕਰ ਲਿਆ, ਤੁਸੀਂ ਵੀ ਕਰ ਲਓ। ਉਹ ਆਪਣੇ ਨਾਲ ਦੇ ਸਾਥੀਆਂ ਨੂੰ ਵੀ ਫਿਰ ਇਹੀ ਗਿਆਨ ਦੇ ਕੇ ਸਾਡੇ ਮਜ਼ਹਬ ਦੇ ਵਿੱਚ ਰਲਾਉਣਗੇ।
ਲਾਲਚ ਸਭ ਕੇ ਅਧਿਕ ਦਿਖਾਏ,
ਲਾਲਚ ਵਿਖਾਵਾਂਗੇ ਅਨੇਕ ਪ੍ਰਕਾਰ ਦੇ ਸਾਰਿਆਂ ਨੂੰ।
ਸਭ ਹਿਨ ਕੇ ਤੁਮ ਪੀਰ ਬਣੋਗੇ,
ਆਪਾਂ ਉਹਨਾਂ ਨੂੰ ਲਾਲਚ ਵਿਖਾਵਾਂਗੇ ਗੁਰੂ ਤੇਗ ਮਾਸ ਖਾ ਕੇ ਕਲਮਾ ਪੜ੍ਹ ਕੇ ਇਸਲਾਮ ਕਬੂਲ ਕਰ ਲਓਗੇ ਤਾਂ ਤੁਹਾਨੂੰ ਜਿੰਨਾ ਇਸਲਾਮ ਭਾਈਚਾਰੇ ਦੇ ਲੋਕ ਨੇ ਉਹਨਾਂ ਦਾ ਪੀਰ ਬਣਾਵਾਂਗੇ, ਤੁਸੀਂ ਸਾਰੇ ਇਸਲਾਮ ਦੇ ਪੀਰ ਬਣ ਜਾਓਗੇ।
ਤਿਮ ਕਰਹਿ ਜਿਮ ਆਪ ਪਨੋਗੇ,
ਤੇ ਤੁਸੀਂ ਜੋ ਕਹੋਗੇ ਆਪਣੇ ਮੁੱਖੋਂ, ਜੋ ਹੁਕਮ ਕਰੋਗੇ ਫੁਰਮਾਓਗੇ, ਉਹ ਅਸੀਂ ਸਾਰੇ ਸਤ ਕਰਕੇ ਮੰਨਾਂਗੇ। ਉਸੇ ਤਰ੍ਹਾਂ ਹੀ ਤੁਹਾਡੇ ਹੁਕਮ ਦੇ ਅਨੁਸਾਰ ਸਾਰਾ ਮੁਸਲਮਾਨ ਭਾਈਚਾਰਾ ਚੱਲੇਗਾ।
ਇਤਿਆਦਿਕ ਕਹਿ ਅਨਿਕ ਪ੍ਰਕਾਰੇ,
ਇੱਦਾਂ ਦੇ ਬੜੇ ਬੜੇ ਬੋਲ ਕਬੋਲ ਇਹਨਾਂ ਨੇ, ਮੁੱਲਿਆਂ ਨੇ, ਕਾਜ਼ੀਆਂ ਨੇ, ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਕੇ ਪੱਟੀ ਪੜਾਈ ਹੈ।
ਦੋਇ ਤ੍ਰੈ ਚਲ ਉਮਰਾਵ ਤੁਮਾਰੇ,
ਕਹਿਣ ਲੱਗੇ ਬਾਦਸ਼ਾਹ ਦੋ ਤਿੰਨ ਆਪਣੇ ਅਫਸਰ ਵੀ ਭੇਜੀ, ਅਸੀਂ ਵੀ ਜਾਵਾਂਗੇ ਉਹ ਕੁੱਠਾ ਮਾਸ ਲੈ ਕੇ ਰਿੰਨਿਆ ਹੋਇਆ ਦੇਗੇ ਚ ਪਾ ਕੇ, ਤੇ ਤੂੰ ਦੋ ਚਾਰ ਆਪਣੇ ਜਿਹੜੇ ਤੇਰੇ ਖਾਸ ਅਫਸਰ ਨੇ ਅਹਿਲਕਾਰ, ਉਹ ਵੀ ਸਾਡੇ ਨਾਲ ਭੇਜ ਦੇਈ।
ਸਮਝਾਵੋ ਦੇ ਬਹੁ ਵਡਿਆਈ,
ਉਹ ਜਾ ਕੇ ਸਮਝਾਉਣ ਜਿਹੜੇ ਤੇਰੇ ਅਫਸਰ ਨੇ, ਉਹਨਾਂ ਨੂੰ ਜਾ ਕੇ ਸਮਝਾਉਣ ਤੇ ਆਖਣ ਤੇ ਵੱਡੀ ਵਡਿਆਈ ਕਰਨ, ਉਹਨਾਂ ਦੀ ਦੱਸਣ ਵੀ ਇਸਲਾਮ ਦੀ ਕਿੱਡੀ ਵੱਡੀ ਵਡਿਆਈ ਹੈ। ਜੇ ਤੁਸੀਂ ਇਸਲਾਮ ਕਬੂਲੋਗੇ ਸਾਰੇ ਇਸਲਾਮ ਦੇ ਤੁਸੀਂ ਪੀਰ ਬਣ ਜਾਓਗੇ।
ਸਾਮ ਦਾਮ ਕੇ ਰਚੇ ਉਪਾਈ,
ਇਹ ਜਿਹੜੇ ਸਾਮ ਦਾਮ ਦੇ ਭੇਦ ਨੇ, ਸਾਮ ਦਾਮ ਦੰਡ ਭੇਦ, ਇਹ ਚਾਰ ਰਾਹ ਹੁੰਦੇ ਹੈ ਨੀਤੀ ਦੇ। ਇਹ ਜਿਹੜਾ ਵੀ ਆਪਣਾ ਕੰਮ ਕਰ ਚੱਲੇ ਤੇ ਉਹ ਹੀ ਚਲਾਉਣਾ ਚਾਹੀਦਾ। ਸ਼ਾਮ ਨਾਲ ਬਣੇ ਗੱਲ ਸ਼ਾਮ ਨਾਲ, ਸ਼ਾਮ ਦਾ ਮਤਲਬ ਵੀ ਪ੍ਰੇਮ ਨਾਲ ਮੰਨ ਜਾਣ, ਤੇ ਜੇ ਸ਼ਾਮ ਪ੍ਰੇਮ ਨਾਲ ਨਾ ਮੰਨਣ ਫਿਰ ਲਾਲਚ ਦਿਓ ਦਾਮ, ਜੇ ਦਾਮ ਦਿੱਤਿਆਂ ਵੀ ਗੱਲ ਨਾ ਬਣੇ ਤੇ ਫਿਰ ਭੇਦ ਵੀ ਫਰਕ ਪਾ ਦਿਓ, ਉਹਨਾਂ ਨੂੰ ਆਪਸ ਵਿੱਚ ਲੜਾ ਦਿਓ, ਭੇਦਵਾਦ ਦੀ ਬਿਰਤੀ ਪੈਦਾ ਕਰ ਦਿਓ, ਫਿਰ ਵੀ ਗੱਲ ਨਾ ਬਣੇ ਤੇ ਫਿਰ ਦੰਡ। ਕਹਿੰਦੇ ਇਹਨਾਂ ਚਾਰੇ ਤਰੀਕਿਆਂ ਦੇ ਨਾਲ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਿਵੇਂ ਕਿਵੇਂ ਮਨਾਉਣ ਦਾ ਯਤਨ ਕਰੀਏ।
ਇਮ ਸੁਨ ਮਸਲਤ ਮਾਨੀ ਸ਼ਾਹੂ,
ਜਦੋਂ ਬਾਦਸ਼ਾਹ ਨੇ ਮੁੱਲਿਆਂ ਦੀ ਕਾਜ਼ੀਆਂ ਦੀ ਇਹ ਸਲਾਹ ਸੁਣੀ, ਸੁਣ ਕੇ ਝੱਟ ਹੀ ਮੰਨ ਗਿਆ। ਕਹਿੰਦਾ ਇਹ ਤਾਂ ਬੜੀ ਦਰੁਸਤ ਗੱਲ ਕਹੀ ਹੈ ਤੁਸੀਂ, ਇਹ ਤਾਂ ਬੜਾ ਵਧੀਆ ਉਪਾਅ ਕਿਹਾ। ਕਈ ਦਿਨਾਂ ਦੇ ਭੁੱਖੇ ਨੇ, ਉਹਨਾਂ ਦੇ ਸਾਹਮਣੇ ਹੁਣ ਜਿਹੜੀ ਚੀਜ਼ ਹਾਜ਼ਰ ਕਰਾਂਗੇ ਉਹਨਾਂ ਨੇ ਖਾ ਲੈਣੀ ਹੈ, ਅਤੇ ਜੇ ਕੁੱਠਾ ਹਾਜ਼ਰ ਕਰਾਂਗੇ ਉਹਨਾਂ ਨੇ ਕੁੱਠਾ ਵੀ ਖਾ ਲੈਣਾ, ਜੇ ਕੁੱਠਾ ਖਾ ਲਿਆ ਤੂੰ ਸਮਝ ਲਓ ਸਾਡੇ ਮਜ਼ਹਬ ਵਿੱਚ ਆ ਰਲਣਗੇ।
ਮਹਾਂ ਦੁਸ਼ਟ ਚਾਲਸ ਬਦਰਾਓ,
ਇਹ ਮਹਾਂ ਦੁਸ਼ਟ ਜਿਹੜੇ ਬਦ ਰਾਹਾਂ ਅਤੇ ਭੈੜਿਆਂ ਰਾਹਾਂ 'ਤੇ ਚੱਲ ਰਹੇ ਨੇ, ਇਹ ਉਸ ਰਾਹ 'ਤੇ ਚੱਲ ਰਹੇ ਨੇ ਜਿਸ ਰਾਹ 'ਤੇ ਜਾ ਕੇ ਇਹਨਾਂ ਨੇ ਇਹੋ ਜਿਹੇ ਨਰਕਾਂ ਵਿੱਚ ਜਾ ਕੇ ਡਿੱਗਣਾ ਕਿ ਰਹਿੰਦੀ ਦੁਨੀਆ ਤਾਂ ਕੀ, ਦੁਨੀਆਂ ਦੇ ਖਤਮ ਹੋ ਜਾਣ ਤੋਂ ਬਾਅਦ ਵੀ ਉਹਨਾਂ ਨਰਕਾਂ ਦੇ ਵਿੱਚ ਨਰਕ ਦਾ ਦੁੱਖ ਭੋਗਦੇ ਰਹਿਣਗੇ। ਉਸ ਰਾਹ ਦੇ ਪਾਂਧੀ ਬਣ ਕੇ ਔਰੰਗਜ਼ੇਬ ਦੇ ਸਮੇਤ ਇਹਦੀ ਸਾਰੀ ਟੋਲੀ ਟੁਰੀ ਹੋਈ ਹੈ।
ਆਪਣ ਖਾਨ ਕੋ ਖਾਣਾ ਤਿਆਰ,
ਔਰੰਗਾ ਆਪਣੇ ਖਾਣੇ ਲਈ ਜਿਹੜਾ ਰੋਜ਼ ਇਹਦਾ ਖਾਣਾ ਤਿਆਰ ਹੁੰਦਾ ਸੀ, ਕੁੱਠਾ ਮਾਸ ਬਣਦਾ ਸੀ ਇਹਦੀ ਰਸੋਈ 'ਚ, ਕੋਇਆ ਹੋਇਆ ਮਾਸ, ਹਲਾਲ ਕੀਤਾ ਹੋਇਆ, ਕਲਮਾ ਪੜ੍ਹ ਕੇ ਅਪਾਖਿਆਂ ਕਾ ਕੁੱਠਾ ਬੱਕਰਾ ਖਾਣਾ, ਚੌਂਕੇ ਉੱਪਰ ਕਿਸੇ ਨਾ ਜਾਣਾ, ਉਹ ਅਪਾਖਿਆ ਦਾ ਮਤਲਬ ਵੀ ਕਲਮਾ ਪੜ੍ਹ ਕੇ ਕੀਤਾ ਹੋਇਆ ਕੋਇਆ ਹੋਇਆ ਮਾਸ, ਉਹ ਇਹਨਾਂ ਨੇ ਆਪਣੀ ਰਸੋਈ ਦੇ ਵਿੱਚ ਰਿੰਨਿਆ ਹੈ।
ਕਰਵਾ ਇਸ ਮਤ ਮੰਦ ਗਵਾਰੇ,
ਗਵਾਰ ਤੇ ਮਾੜੀ ਮਤ ਵਾਲੇ ਨੁਰੰਗੇ ਨੇ ਆਪਣੀ ਰਸੋਈ 'ਚ ਲੰਗਰ ਤਿਆਰ, ਆਪਣੇ ਲਈ ਜਿਹੜਾ ਭੋਜਨ ਹੈ ਉਹ ਤਿਆਰ ਕਰਵਾਇਆ ਤੇ ਕੁੱਠਾ ਮਾਸ ਤਿਆਰ ਕਰਵਾਇਆ।
ਦੁਇ ਉਮਰਾਵ ਲੀਏ ਨਿਜ ਸਾਥ,
ਫਿਰ ਕੀ ਕੀਤਾ, ਕਾਜ਼ੀਆਂ ਤੇ ਮੁੱਲਿਆਂ ਨੇ ਦੇਗੇ ਦੇ ਵਿੱਚ ਉਹ ਮਾਸ ਪਾ ਲਿਆ, ਨਾਲ ਕੋਈ ਦੋ ਚਾਰ ਫੁਲਕੇ ਲੈ ਲਏ ਹੋਣਗੇ, ਤੇ ਉਹ ਦੋ ਉਮਰਾਵ ਜਿਹੜੇ ਔਰੰਗਜ਼ੇਬ ਬਾਦਸ਼ਾਹ ਦੇ ਖਾਸ ਅਹਿਲਕਾਰ ਸਨ ਉਹ ਨਾਲ ਚੱਲੇ ਹਨ।
ਗਮਨੇ ਖਾਣਾ ਧਰ ਕਰ ਹਾਥ,
ਹੱਥਾਂ ਵਿੱਚ ਉਹ ਖਾਣਾ ਲੈ ਕੇ ਦੇਗੇ ਵਿੱਚ ਪ੍ਰਸ਼ਾਦਾ ਆਦਿਕ ਲੈ ਕੇ ਇਹ ਚੱਲ ਪਏ ਕੋਤਵਾਲੀ ਵਾਲੇ ਪਾਸੇ ਜਿੱਥੇ ਨੌਵੇਂ ਪਾਤਸ਼ਾਹ ਹਨ।
ਕਾਰਾਗ੍ਰਹਿ ਮੇ ਚੱਲ ਕਰ ਗਏ,
ਕਾਰਾਗ੍ਰਹਿ ਚ ਚੱਲ ਕੇ ਆਏ ਨੇ ਦੋਵੇਂ ਉਮਰਾਵ ਵੀ ਤੇ ਜਿਹੜੇ ਕਾਜੀ ਮੁੱਲਾ ਹਨ ਉਹ ਵੀ ਨਾਲ ਹਨ।
ਮਾਨੁਖ ਦਸਕ ਸੰਗ ਮੈਂ ਥੀਏ,
ਦਸਕ ਬੰਦੇ ਹੋਣਗੇ ਕੋਲੇ ਸਾਰੇ, ਦਸਕ ਜਣੇ ਸਾਰੇ ਇਕੱਠੇ ਹੋ ਕੇ ਆਏ।
ਜੈ ਬੈਠੇ ਤੁਰਕਨ ਜਰ ਨਾਸਕ,
ਉੱਥੇ ਚੱਲ ਕੇ ਆਏ ਜਿੱਥੇ ਤੁਰਕਾਂ ਦੀ ਜੜ ਦਾ ਨਾਸ਼ ਕਰਨ ਵਾਲੇ, ਤੁਰਕਾਂ ਦੀ ਜੜ ਨੂੰ ਪੁੱਟਣ ਵਾਲੇ ਜਗਤ ਪਿਤਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਨੇ, ਇਹ ਉੱਥੇ ਚੱਲ ਕੇ ਆਏ।
ਰੱਛਕ ਹਿੰਦੂਆਂ ਕੀਰ ਪ੍ਰਕਾਸ਼ਕ,
ਔਰ ਐਸੇ ਸਤਿਗੁਰੂ ਜੀ ਜਿਹੜੇ ਧਰਮ ਦੇ ਰੱਖਿਅਕ ਹੋ ਕੇ ਬੈਠੇ, ਜਿਨ੍ਹਾਂ ਨੇ ਹਿੰਦੂਆਂ ਦੇ ਧਰਮ ਦੀ ਰੱਖਿਆ ਕੀਤੀ, ਤਿਲਕ ਤੇ ਜੰਜੂ ਦੀ ਰੱਖਿਆ ਕੀਤੀ ਹੈ।
ਇਸੀ ਹੇਤ ਤਨ ਧਰ ਪਰ ਛੋਰਨ,
ਇਸੇ ਲਈ ਸਤਿਗੁਰੂ ਜੀ ਆਪਣਾ ਧਨ ਸਰੀਰ ਤਿਆਗਣਾ ਚਾਹੁੰਦੇ ਹਨ, ਸ਼ਹਾਦਤ ਦਾ ਜਾਮ ਪ੍ਰਾਪਤ ਕਰਨਾ ਚਾਹੁੰਦੇ ਹਨ।
ਤੁਰਕਨ ਕੇ ਸਿਰ ਠੀਕਰ ਫੋਰਨ,
ਆਪਣੇ ਸਰੀਰ ਦਾ ਇਹ ਠੀਕਰਾ ਤੁਰਕਾਂ ਦੇ ਸਿਰ ਭੰਨਣਾ ਚਾਹੁੰਦੇ ਹੈ ਕਿ ਇਹਨਾਂ ਪਾਪੀਆਂ ਦੇ ਪਾਪਾਂ ਦਾ ਘੜਾ ਹੋਰ ਜ਼ਿਆਦਾ ਛੇਤੀ ਨਾਲ ਭਰ ਜਾਏ।
ਰਾਜ ਤੇਜ ਅਤਿਸ਼ੈ ਵੱਡ ਜੋਈ,
ਜਿਨ੍ਹਾਂ ਦਾ ਰਾਜ ਤੇਜ ਪ੍ਰਤਾਪ ਬਹੁਤ ਜ਼ਿਆਦਾ ਵਧਿਆ ਹੋਇਆ।
ਜਿਨ ਕੇ ਸਮ ਜਗ ਮੈਂ ਕੋਈ,
ਇੰਨਾ ਤੇਜ ਆ ਔਰੰਗੇ ਦਾ ਵੀ ਇਹਦੇ ਤੇਜ ਦੇ ਬਰਾਬਰ ਦੁਨੀਆਂ ਚ ਉਸ ਵੇਲੇ ਹੋਰ ਕੋਈ ਦੂਸਰਾ ਬਾਦਸ਼ਾਹ ਰਾਜਾ ਰਾਣਾ ਉਹ ਨਜ਼ਰ ਨਹੀਂ ਸੀ ਆਉਂਦਾ।
ਤਿਨ ਕੋ ਪਲੀ ਭਾਂਤ ਕਰ ਕੂਰੇ,
ਇਹੋ ਜਿਹੇ ਬਾਦਸ਼ਾਹ ਨੂੰ ਕੂੜਾ ਸਾਬਤ ਕਰਨ ਲਈ, ਝੂਠੇ ਸਾਬਤ ਕਰਨ ਲਈ, ਇਹਨਾਂ ਮਲੇਛਾਂ ਦਾ ਨਾਸ਼ ਕਰਨ ਲਈ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਉਸ ਕਾਰਾਗ੍ਰਹਿ ਚ ਬੈਠੇ ਹਨ।
ਚੈਤ ਬਿਨਾਸੇ ਸਤਿਗੁਰ ਪੂਰੇ,
ਪੂਰਨ ਸਤਿਗੁਰੂ ਦਯਾਨਿਧ ਸਵਾਮੀ ਜੀ ਇਹਨਾਂ ਮਲੇਛਾਂ ਦੇ ਰਾਜ ਭਾਗ ਦੀ ਜੜ ਨਾਸ਼ ਕਰਨਾ ਚਾਹੁੰਦੇ ਨੇ, ਇਸੇ ਕਰਕੇ ਗਰੀਬ ਨਵਾਜ ਪਾਤਸ਼ਾਹ ਜੀ ਚੱਲ ਕੇ ਦਿੱਲੀ ਆਏ ਹਨ।
ਕੋਸ਼ਟ ਅੰਤਰ ਬੈਠੇ ਜਹਾਂ,
ਜਿਹੜੇ ਕੋਠੇ ਵਿੱਚ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਹੋਏ ਸਨ।
ਦੇਖਤ ਪਏ ਜਾਏ ਕਰ ਤਹਾਂ,
ਇਹ ਆਏ ਦਸ ਕੁ ਜਣੇ ਸੀ ਕਾਜੀ ਮੁੱਲਾਂ ਤੇ ਉਹ ਦੋਵੇਂ ਅਫਸਰ ਮਹਾਰਾਜ ਜੀ ਦੇ ਕੋਲ ਪਹੁੰਚੇ, ਦਰਵਾਜ਼ਾ ਖੋਲਿਆ ਤੇ ਸਨਮੁਖ ਸਤਿਗੁਰੂ ਜੀ ਨੂੰ ਬੈਠਿਆਂ ਵੇਖਿਆ।
ਪ੍ਰਥਮੈ ਨਿਜ ਪੱਖ ਕੋ ਸਮਝਾਏ,
ਇਹਨਾਂ ਨੇ ਉਹ ਦੇਗਾ ਲਿਆ ਕੇ ਜਿਹੜਾ ਪ੍ਰਸ਼ਾਦੇ ਵਾਲਾ ਸੀ ਉੱਥੇ ਰੱਖਿਆ, ਫਿਰ ਆਪਣਾ ਪੱਖ ਗੁਰੂ ਸਾਹਿਬ ਨੂੰ ਸਮਝਾਉਣ ਲੱਗੇ ਵੀ ਅਸੀਂ ਕਿਉਂ ਆਏ ਹਾਂ, ਕੀ ਕਾਰਨ ਹੈ। ਉਹ ਆਪਣਾ ਸਾਰਾ ਪੱਖ ਸਤਿਗੁਰੂ ਜੀ ਨੂੰ ਸਮਝਾਉਣ ਲੱਗੇ। ਗਿਆਨੀ ਗਿਆਨ ਸਿੰਘ ਜੀ ਨੇ ਤਵਾਰੀਖ ਗੁਰੂ ਖਾਲਸਾ ਵਿੱਚ ਇਹ ਬਚਨ ਲਿਖੇ ਨੇ ਕਿ ਜਿਸ ਵੇਲੇ ਸਾਰੇ ਮਲੇਛ ਕੁੱਠਾ ਮਾਸ ਲੈ ਕੇ ਆਏ ਦੇਗੇ 'ਚ ਪਾ ਕੇ ਅਤੇ ਸਤਿਗੁਰੂ ਜੀ ਦੇ ਕੋਲ ਲਿਆ ਕੇ ਉਹ ਦੇਗਾ ਰੱਖਿਆ, ਨੌਵੇਂ ਪਾਤਸ਼ਾਹ ਜੀ ਉਸ ਵੇਲੇ ਸੁਖਮਣੀ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਪਾਠ ਕਰ ਰਹੇ ਸਨ। ਜਿਸ ਵੇਲੇ ਨਾ ਮਲੇਛਾਂ ਨੇ ਮਹਾਰਾਜ ਜੀ ਦੇ ਉਸ ਕਮਰੇ ਵਿੱਚ ਪ੍ਰਵੇਸ਼ ਕੀਤਾ, ਅੰਦਰ ਆਏ ਸਨ ਅਤੇ ਗੁਰਦੇਵ ਦੇ ਮੁੱਖੋਂ ਸੁਖਮਣੀ ਸਾਹਿਬ ਦੀ ਇਹ ਪਾਵਨ ਪੰਗਤੀ ਨਿਕਲੀ ਜੋ ਸਤਿਗੁਰੂ ਜੀ ਨੇ ਉਸ ਵਕਤ ਉਚਾਰਨ ਕੀਤੀ ਕਿ ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰਿਆ ਦਿਨ ਰਾਤ। ਇਹ ਬਚਨ ਗੁਰੂ ਅਰਜਨ ਦੇਵ ਸਾਹਿਬ ਨੇ ਕਹੇ ਜੋ ਮਾਨੋ ਇਹਨਾਂ 'ਤੇ ਇਨ ਬਿਨ ਉਸੇ ਤਰ੍ਹਾਂ ਹੀ ਢੁੱਕਦੇ ਨੇ ਜਿਵੇਂ ਕਹੇ ਨੇ, ਕਿ ਵੇਖਣ ਨੂੰ ਮਾਨਸ ਨੇ ਪਰ ਆਦਤਾਂ ਪਸ਼ੂਆਂ ਵਾਲੀਆਂ ਹਨ, ਪਸ਼ੂਆਂ ਤੋਂ ਵੀ ਭੈੜੀਆਂ। ਨੌਵੇਂ ਪਾਤਸ਼ਾਹ ਨੂੰ ਇਹ ਆਪਣਾ ਪੱਖ ਸਮਝਾਉਣ ਲੱਗੇ।
ਦੇਖਤ ਪਏ ਜਾਏ ਕਰ ਤਹਾਂ,
ਸਤਿਗੁਰੂ ਜੀ ਦੇ ਪਾਸ ਆਏ ਤੇ ਵੇਖਣ ਲੱਗੇ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਵੱਲ।
ਪ੍ਰਥਮੇ ਨਿਜ ਪੱਖ ਕੋ ਸਮਝਾਏ,
ਇਹਨਾਂ ਨੇ ਆਪਣਾ ਪੱਖ ਸਤਿਗੁਰੂ ਜੀ ਦੇ ਸਨਮੁਖ ਪੇਸ਼ ਕੀਤਾ।
ਉਮਰਾਵਨ ਦੋਨੋਂ ਬਚ ਗਾਏ,
ਜਿਹੜੇ ਦੋ ਉਮਰਾਵ ਆਏ ਨੇ ਅਹਿਲਕਾਰ ਆਏ ਨੇ ਉਹ ਦੋਵੇਂ ਬੋਲੇ, ਕਹਿਣ ਲੱਗੇ
ਕਿਉਂ ਤੁਮ ਸੰਕਟ ਇਤੋ ਸਹਾਰੋ,
ਕਹਿਣ ਲੱਗੇ ਜੀ ਤੁਸੀਂ ਇੰਨਾ ਸੰਕਟ ਕਿਉਂ ਸਹਾਰਦੇ ਜੇ, ਇੰਨਾ ਸੰਕਟ ਕਈ ਦਿਨਾਂ ਤੋਂ ਆਪ ਜੀ ਸਹਾਰ ਰਹੇ ਹੋ, आप दे तन दे उत्ते इन्ना संकट तुसी भुखे रहे कैद खाने विच इस कारागृह विच आप जी कई दिनां दे हो इकले हो ਇਹ ਡਾਢਾ ਸੰਕਟ ਤੁਸੀਂ ਕਿਉਂ ਚੱਲ ਰਹੇ ਹੋ
ਕਯੋ ਸ਼ਾ ਕੋ ਸਿਰ ਪਰ ਤਾਰੂ
ਹਾਲੇ ਵੀ ਸਮਾਂ ਗੁਰੂ ਜੀ ਕੁਝ ਨਹੀਂ ਵਿਗੜਿਆ ਜੋ ਬਾਦਸ਼ਾਹ ਕਹਿੰਦਾ ਉਹਦਾ ਕਹਿਣਾ ਸਿਰ ਮੱਥੇ ਪ੍ਰਵਾਨ ਕਰ ਲਓ ਬਾਦਸ਼ਾਹ ਜੋ ਕਹਿ ਰਿਹਾ ਉਹ ਮੰਨ ਲਓ
ਤੁਮਕੋ ਕਰਹਿ ਪੀਰਨ ਪੀਰ
ਹੇ ਗੁਰੂ ਜੀ ਇਹਦੇ ਵਿੱਚ ਤੁਹਾਡਾ ਬੜਾ ਵੱਡਾ ਲਾਭ ਹੋਵੇਗਾ ਜੇ ਬਾਦਸ਼ਾਹ ਦਾ ਕਹਿਣਾ ਮੰਨ ਲਓ ਅਤੇ ਬਾਦਸ਼ਾਹ ਤੁਹਾਨੂੰ ਪੀਰਾਂ ਦੇ ਪੀਰ ਬਣਾ ਦੇਗਾ ਇਹਨਾਂ ਮਲੇਛਾਂ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜੀ ਤਾਂ ਪਹਿਲਾਂ ਹੀ ਪੀਰਾਂ ਦੇ ਪੀਰ ਪਿਰਾਨ ਪੀਰ ਹਨ ਪੀਰਾਂ ਦੇ ਵੀ ਪੀਰ ਨੇ ਕਹਿਣ ਲੱਗੇ ਜੀ ਜੇ ਬਾਦਸ਼ਾਹ ਦੀ ਗੱਲ ਮੰਨ ਲਓਗੇ ਤਾਂ ਬਾਦਸ਼ਾਹ ਤੁਹਾਨੂੰ ਪੀਰਾਂ ਦਾ ਪੀਰ ਬਣਾ ਦੇਗਾ
ਅਰਪੈ ਮੋਰੇ ਮੁਕਤਾ ਹੀਰ
ਤੁਹਾਨੂੰ ਅਸ਼ਰਫੀਆਂ ਸੋਨੇ ਦੀਆਂ ਉਹ ਭੇਟਾ ਕਰਨਗੇ ਬਾਦਸ਼ਾਹ ਸਲਾਮਤ ਹੀਰੇ ਮੋਤੀ ਪਤਾ ਨਹੀਂ ਕਿੰਨਾ ਕੁ ਕੁਝ ਮਿਲ ਸਕਦਾ ਉਹ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ
ਸਭ ਸਲਾਮ ਕਰ ਮਾਨੇ ਆਨ
ਸਾਰੇ ਤੁਹਾਨੂੰ ਸਲਾਮ ਕਰਨਗੇ ਔਰ ਤੁਹਾਡੀ ਆਨ ਨੂੰ ਸਿਰ ਮੱਥੇ ਪ੍ਰਵਾਨ ਕਰਨਗੇ ਤੁਹਾਡੀ ਆਨ ਨੂੰ ਪ੍ਰਵਾਨ ਕਰਨਗੇ
ਪਾਤਸ਼ਾਹ ਇਮਕੀਨ ਬਖਾਨ
ਖੁਦ ਬਾਦਸ਼ਾਹ ਅਸੀਂ ਇਹ ਗੱਲ ਆਪਣੇ ਕੋਲੋਂ ਨਹੀਂ ਪਏ ਕਹਿੰਦੇ ਬਾਦਸ਼ਾਹ ਔਰੰਗਜ਼ੇਬ ਨੇ ਖੁਦ ਆਪ ਇਹ ਸਾਰੇ ਬੋਲ ਇਹ ਬਚਨ ਕਹੇ ਨੇ
ਜੋ ਤੁਮ ਚਾਹੋ ਨਿਕਾਹ ਕਰਾਇਓ
ਇੱਥੋਂ ਤੱਕ ਵੀ ਇਹ ਮਲੇਸ਼ ਸਤਿਗੁਰੂ ਜੀ ਨੂੰ ਕਹਿਣ ਲੱਗੇ ਕਹਿੰਦੇ ਜੇ ਤੁਸੀਂ ਕਿਸੇ ਮੁਸਲਮਾਨ ਬਾਦਸ਼ਾਹ ਦੀ ਲੜਕੀ ਨਾਲ ਨਿਕਾਹ ਕਰਾਉਣਾ ਚਾਹੁੰਦੇ ਹੋ
ਲਿਓ ਸ਼ਾ ਦੋਇਤਾ ਮਨ ਪਾਇਓ
ਔਰੰਗਜ਼ੇਬ ਖੁਦ ਤੁਹਾਨੂੰ ਆਪਣਾ ਜਵਾਈ ਬਣਾਉਣ ਨੂੰ ਵੀ ਤਿਆਰ ਹੈ ਇੱਥੋਂ ਤੱਕ ਵੀ ਉਹ ਤੁਹਾਡੇ ਤੇ ਇੱਦਾਂ ਦਾ ਭਾਵ ਰੱਖਦਾ ਹੈ
ਇਸ ਤੇ ਪਰੇ ਅਪਰ ਵਡਿਆਈ
ਹੁਣ ਬਾਦਸ਼ਾਹ ਤੋਂ ਇਹ ਏਡਾ ਵੱਡਾ ਰਿਸ਼ਤਾ ਮਿਲ ਜਾਣਾ ਬਾਦਸ਼ਾਹ ਦੀ ਧੀ ਦਾ ਇਹਦੇ ਤੋਂ ਪਰੇ ਤਾਂ ਹੋਰ ਕੀ ਵਡਿਆਈ ਹੋ ਸਕਦੀ ਹੈ ਕਿੰਨਾ ਕੁਝ ਉਹ ਤੁਹਾਨੂੰ ਦੇਵੇਗਾ ਰਾਜ ਭਾਗ ਬਖਸ਼ ਦੇਵੇਗਾ
ਰਹੀ ਨਾ ਪਾਛੇ ਦੇ ਜੋ ਬਤਾਈ
ਕੋਈ ਇਹੋ ਜਿਹੀ ਚੀਜ਼ ਪਿੱਛੇ ਰਹੀ ਨਹੀਂ ਜਿਹੜੀ ਅਸੀਂ ਦੱਸੀਏ ਕਿ ਤੁਸੀਂ ਜੇ ਬਾਦਸ਼ਾਹ ਦਾ ਕਹਿਣਾ ਮੰਨ ਲਓ ਤੇ ਤੁਹਾਨੂੰ ਨਾ ਮਿਲੇ ਐਸੀ ਕੋਈ ਵਸਤੂ ਨਹੀਂ ਜਿਹੜੀ ਨਾ ਮਿਲੇ
ਪਟਿਓ ਦੇਗ ਚਾ ਪਾਸ ਤੁਮਾਰੇ
ਤੇ ਗੁਰੂ ਜੀ ਤੁਸੀਂ ਕੁਝ ਨਹੀਂ ਕਰਨਾ ਆਹ ਇੱਕ ਕੰਮ ਕਰ ਲਓ ਆਹ ਦੇਗ ਚਾ ਇਹ ਬਾਦਸ਼ਾਹ ਨੇ ਭੇਜਿਆ ਆਪ ਜੀ ਵਾਸਤੇ
ਖਾਵੋ ਕਲਮਾ ਮੁਖੋਂ ਉਚਾਰੇ
ਇਹਦੇ ਵਿੱਚ ਕੁੱਠਾ ਮਾਸ ਹੈ ਜਿਹੜਾ ਮੁਸਲਮਾਨੀ ਤਰੀਕੇ ਨਾਲ ਹਲਾਲ ਕੀਤਾ ਹੋਇਆ ਬਣਾਇਆ ਗਿਆ ਇਹ ਤੁਸੀਂ ਛਕ ਲਓ ਖਾ ਲਓ ਤੇ ਉੱਤੋਂ ਕਲਮਾ ਪੜ੍ਹ ਲਓ ਆਪਣੇ ਮੁਖੋਂ
ਨਾਏ ਤਬਾਦੀ ਸ਼ਾਹ ਸੁਭਾਏ
ਤੇ ਸਾਰੇ ਕੰਮ ਬਣ ਜਾਣਗੇ ਪਰ ਹਾਂ ਜੇ ਤੁਸੀਂ ਬਾਦਸ਼ਾਹ ਦੀ ਕਈ ਬਾਤ ਨਾ ਮੰਨੀ ਤੇ ਗੁਰੂ ਜੀ ਇਹ ਜਾਣ ਲਓ ਵੀ ਫਿਰ ਬਾਦਸ਼ਾਹ ਵਰਗਾ ਬਾਦੀ ਕੋਈ ਨਹੀਂ ਗਾ ਬਾਦਸ਼ਾਹ ਵਰਗਾ ਲੜਾਕਾ ਕੋਈ ਨਹੀਂ
ਚਾਹੇ ਸੋ ਕਰੇ ਨਾ ਫੇਰ ਉਹ ਜਾਏ
ਫਿਰ ਉਹਨੇ ਜੋ ਚਾਹੁਣਾ ਉਹਨੇ ਉਹੀ ਕਰਨਾ ਫਿਰ ਉਹਦੇ ਕੀਤੇ ਨੂੰ ਕੋਈ ਮੋੜ ਨਹੀਂ ਸਕਦਾ ਉਹਦੇ ਕੀਤੇ ਨੂੰ ਕੋਈ ਫੇਰ ਨਹੀਂ ਸਕਦਾ
ਕੀਤਕ ਪ੍ਰਾਣ ਹਾਨ ਕਰ ਦੀਨੇ
ਖਬਰੇ ਕਿੰਨਿਆਂ ਦੇ ਉਹਨੇ ਪ੍ਰਾਣ ਹਾਨ ਕੀਤੇ ਆ ਕਿੰਨਿਆਂ ਕੁ ਨੂੰ ਮਾਰ ਦਿੱਤਾ ਕਿੰਨਿਆਂ ਕੁ ਨੂੰ ਕਤਲ ਕਰ ਦਿੱਤਾ ਉਹ ਗਿਣੇ ਨਹੀਂ ਜਾਂਦੇ
ਨਿਜ ਹੱਠ ਕੋ ਪੂਰਨ ਕਰ ਲੀਨੇ
ਉਹਨੇ ਕਿੰਨਿਆਂ ਨੂੰ ਮਾਰ ਕੇ ਆਪਣਾ ਹੱਠ ਅੱਜ ਤਾਈਂ ਪੂਰਾ ਕੀਤਾ ਤੇ ਅੱਗੇ ਨੂੰ ਵੀ ਕਰਨ ਨੂੰ ਤਿਆਰ ਹੈ ਜੇ ਤੁਸੀਂ ਉਹਦੀ ਗੱਲ ਨਾ ਮੰਨੀ ਤੇ ਉਹ ਆਪਣਾ ਹੱਠ ਪੂਰਾ ਕਰਨ ਲਈ ਕੁਝ ਵੀ ਕਰ ਸਕਦਾ ਹੈ
ਜਾਂ ਤੇ ਅਬ ਸਮਝੋ ਮਨ ਮਾਈ
ਇਸ ਕਰਕੇ ਗੁਰੂ ਜੀ ਤੁਹਾਡੇ ਫਾਇਦੇ ਦੀ ਗੱਲ ਇਹ ਹੈ ਕਿ ਤੁਸੀਂ ਆਪਣਾ ਹੱਠ ਛੱਡ ਕੇ ਬਾਦਸ਼ਾਹ ਦੀ ਕਹੀ ਹੋਈ ਇਸ ਗੱਲ ਨੂੰ ਸਾਡੀਆਂ ਕਹੀਆਂ ਹੋਈਆਂ ਇਹਨਾਂ ਗੱਲਾਂ ਨੂੰ ਸਮਝ ਲਵੋ
ਤੋ ਸਹਾਇਤਾ ਕਬ ਕਿਤਨਾਈ
ਜੇ ਤੁਸੀਂ ਨਾ ਮੰਨੀ ਤੇ ਤੁਹਾਡੀ ਸਹਾਇਤਾ ਪੂਰੇ ਦੇਸ਼ ਭਰ ਇਸ ਦੇਸ਼ ਵਿੱਚ ਤਾਂ ਕਿ ਕਿਸੇ ਦੂਸਰੇ ਦੇਸ਼ ਵਿੱਚ ਵੀ ਕਿਸੇ ਰਾਜੇ ਨੇ ਤੁਹਾਡੀ ਸਹਾਇਤਾ ਨਹੀਂ ਕਰਨੀ
ਜਿਸ ਕੀ ਫਿਰੇ ਸਕਲ ਜਗ ਦੋਈ
ਕਿਉਂਕਿ ਬਾਦਸ਼ਾਹ ਔਰੰਗਜ਼ੇਬ ਦੀ ਦੋਈ ਸਾਰੇ ਜਗ 'ਚ ਫਿਰਦੀ ਹੈ ਦੱਸੋ ਭਲਾ ਉਹਦੇ ਰਾਜ ਭਾਗ ਨੂੰ ਛੱਡ ਕੇ ਤੁਸੀਂ ਕਿਹੜੀ ਥਾਂ ਜਾ ਕੇ ਪਨਾਹ ਲਵੋਗੇ
ਅਸਨੇ ਬਲੀ ਜੋ ਸਨਮੁਖ ਹੋਈ
ਐਸਾ ਕੋਈ ਬਲੀ ਨਹੀਂ ਜਿਹੜਾ ਔਰੰਗਜ਼ੇਬ ਦੇ ਸਾਹਮਣੇ ਆ ਕੇ ਇਹਦੇ ਬਰਖਿਲਾਫ ਬਗਾਵਤ ਕਰ ਸਕੇ, ਔਰੰਗਜ਼ੇਬ ਦੇ ਸਾਹਮਣੇ ਕੋਈ ਆਪਣਾ ਵੱਖਰਾ ਨਿਸ਼ਾਨ ਝੁਲਾ ਸਕੇ, ਔਰੰਗਜ਼ੇਬ ਦੇ ਸਾਹਮਣੇ ਕੋਈ ਆਪਣਾ ਵੱਖਰਾ ਨਗਾਰਾ ਵਜਾ ਸਕੇ, ਐਸਾ ਕੋਈ ਨਹੀਂ ਹੈ। ਅਤੇ ਨੌਵੇਂ ਪਾਤਸ਼ਾਹ ਜੀ ਦਾ ਹੀ ਸਵਰੂਪ ਦਸਵੇਂ ਗੁਰਦੇਵ ਕਲਗੀਧਰ ਸਵਾਮੀ ਜੀ ਮਹਾਰਾਜ ਜੀ ਨੇ ਸਾਰਾ ਕੁਝ ਕਰਕੇ ਵਿਖਾਇਆ ਜੋ ਇਹ ਕਹਿੰਦੇ ਸੀ ਕੋਈ ਨਹੀਂ ਸੀ ਕਰ ਸਕਦਾ। ਗੁਰਦੇਵ ਨੇ ਆਪਣੇ ਨਿਸ਼ਾਨ ਵੀ ਵੱਖਰੇ ਝੁਲਾਏ ਅਤੇ ਬਾਦਸ਼ਾਹ ਦੇ ਸਾਹਮਣੇ ਆਪਣੇ ਨਗਾਰੇ ਵੀ ਰਣਜੀਤ ਵੱਖਰੇ ਗਜਾਏ। ਗਰੀਬ ਨਵਾਜ ਪਾਤਸ਼ਾਹ ਨੂੰ ਇਹ ਕਹਿ ਰਹੇ ਨੇ, ਕਹਿਣ ਲੱਗੇ ਜੀ ਔਰੰਗਜ਼ੇਬ ਦੇ ਸਾਹਮਣੇ ਕੋਈ ਖਲੋ ਜਾਏ ਇੰਨੀ ਕਿਸੇ 'ਚ ਤਾਕਤ ਨਹੀਂ।
ਕਿਸ ਉਪਾਅ ਤੇ ਛੂਟਨ ਕਰ ਹੋ,
ਤੁਸੀਂ ਕਿਸੇ ਵੀ ਉਪਾਅ ਨਾਲ ਛੁੱਟ ਨਹੀਂ ਸਕਦੇ।
ਨਾਹਕ ਪਰੇ ਮਹਾ ਦੁੱਖ ਪਰ ਹੋ,
ਕਿਉਂ ਬਿਨਾਂ ਕਾਰਨ ਤੋਂ ਇਸ ਕੈਦ ਖਾਨੇ 'ਚ ਪਏ ਦੁੱਖ ਭੋਗਦੇ ਜੇ, ਆਲੇ ਵੀ ਵੇਲਾ ਗੱਲ ਮੰਨ ਲਓ।
ਲਿਓ ਦੇਗ ਚਾ ਖਾਵੋ ਖਾਨਾ,
ਆਹ ਦੇਗ ਚਾ ਲਿਆਏ ਆ, ਇਹਦੇ ਵਿੱਚ ਜਿਹੜਾ ਖਾਣਾ ਹੈ ਉਹ ਤੁਸੀਂ ਖਾ ਲਓ।
ਪੁਨ ਛੁੱਟ ਐਸ਼ ਕਰੋ ਬਿਦ ਨਾਨਾ,
ਇਹ ਖਾਣਾ ਖਾਂਦੇ ਹੀ ਉਸੇ ਵੇਲੇ ਅਸੀਂ ਆ ਕੈਦ ਖਾਨੇ ਖੋਲ ਦੇਣੇ ਨੇ, ਛੁੱਟ ਕੇ ਜਾ ਕੇ ਜਿਵੇਂ ਮਰਜ਼ੀ ਐਸ਼ੋ ਪ੍ਰਸਤੀ ਦਾ ਜੀਵਨ ਜੀਵੋ।
ਮਾਨੋ ਬਾਤ ਕਈ ਅਮ ਆਚੇ,
ਜੋ ਮੈਂ ਕਹਿ ਰਿਹਾ ਹਾਂ ਇਸ ਬਾਤ ਨੂੰ ਚੰਗੀ ਤਰ੍ਹਾਂ ਮੰਨ ਲਓ,
ਨਹੀਂ ਤਾਂ ਪਛਤਾਵੋਗੇ ਪਾਛੇ,
ਨਹੀਂ ਤਾਂ ਫਿਰ ਬਾਅਦ ਵਿੱਚ ਤੁਹਾਨੂੰ ਪਛਤਾਉਣਾ ਪਵੇਗਾ, ਤੁਹਾਡੇ ਪੱਲੇ ਕੇਵਲ ਪਛਤਾਵਾ ਬਾਕੀ ਰਹੇਗਾ।
ਸੁਨ ਮਤ ਮੰਦਨ ਕੇ ਇਮ ਬੈਨ,
ਇਹਨਾਂ ਮਾੜੀ ਤੇ ਖੋਟੀ ਮਤ ਵਾਲੇ ਲੋਕਾਂ ਦੀਆਂ ਇਹ ਗੱਲਾਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਿਆਲੂ ਗੁਰਦੇਵ ਨੇ ਸੁਣੀਆਂ।
ਕਯੋ ਦੇਗ ਚੇ ਦਿਸ਼ ਕਰ ਨੈਣ,
ਦੇਗ ਚੇ ਵੱਲ ਵੇਖਿਆ ਤੇ ਵੇਖ ਕੇ ਸਤਿਗੁਰੂ ਜੀ ਬੋਲੇ,
ਕਿਆ ਇਸ ਮੈਂ ਤੁਮ ਕੀ ਨ ਪਕਾਵਨ।
ਮਹਾਰਾਜ ਜੀ ਇਹਨਾਂ ਨੇ ਪਹਿਲਾਂ ਇਹ ਕਿਹਾ ਜੀ ਸਾਡਾ ਖਾਣਾ ਖਾ ਲਓ, ਪਹਿਲਾਂ ਇਹ ਨਹੀਂ ਦੱਸਿਆ ਵੀ ਇਹਦੇ 'ਚ ਹੈ ਕੀ। ਸਤਿਗੁਰੂ ਜੀ ਪੁੱਛਦੇ ਵੀ ਇਹਦੇ ਵਿੱਚ ਕੀ ਪਕਾ ਕੇ ਲਿਆਏ ਹੋ।
ਕਹਾਂ ਸਿੱਧੋ ਇਹ ਇਸ ਤੇ ਖਾਵਨ,
ਇਹਨੂੰ ਖਾ ਕੇ ਕੀ ਸਿੱਧ ਹੋ ਜਾਏਗਾ, ਤੁਹਾਡਾ ਕਿਹੜਾ ਕੰਮ ਸਿੱਧ ਹੋ ਜਾਏਗਾ।
ਕਿਆ ਨਿਸ਼ਚੇ ਕਰ ਹਮੇ ਖੁਆਵਤ,
ਤੁਸੀਂ ਐਸਾ ਕੀ ਨਿਸ਼ਚਾ ਕਰਕੇ ਸਾਨੂੰ ਇਹ ਖਾਣਾ ਖਵਾਉਣਾ ਚਾਹੁੰਦੇ ਹੋ।
ਕੌਣ ਕਾਜ ਤੁਮ ਰੋ ਬਣ ਆਵਤ,
ਇਹ ਖਾਣਾ ਖਾਈਏ ਅਸੀਂ ਤੇ ਤੁਹਾਡਾ ਕਿਹੜਾ ਕਾਰਜ ਬਣ ਜਾਣਾ ਇਹਦੇ ਨਾਲ, ਇਹਦੇ ਨਾਲ ਕਿਹੜਾ ਤੁਹਾਡਾ ਕਾਰਜ ਸਿੱਧ ਹੋਣਾ।
ਧਰਮ ਭ੍ਰਿਸ਼ਟ ਅਪਰਨ ਕਰ ਦੇਣਾ,
ਹੋਰਾਂ ਦਾ ਧਰਮ ਭ੍ਰਸ਼ਟ ਕਰ ਦੇਣਾ।
ਇਸ ਹੱਠ ਕਰ ਤੁਮ ਬਹੁ ਦੁੱਖ ਲੈਣਾ,
ਇਸ ਹੱਠ ਦਾ ਤੁਹਾਨੂੰ ਆਪ ਖੁਦ ਦੁੱਖ ਭੋਗਣਾ ਪੈਣਾ। ਤੁਸੀਂ ਕਿਸੇ ਹੋਰ ਦਾ ਧਰਮ ਭ੍ਰਸ਼ਟ ਕਰਨ ਦੀ ਬਿਰਤੀ ਆਇਓ ਕਰਕੇ ਤੇ ਸਮਝ ਲਓ ਇਹ ਬਿਰਤੀ ਉਲਟੀ ਤੁਹਾਡੇ ਤੇ ਪੈਣੀ ਆ। ਦੂਜਿਆਂ ਦਾ ਧਰਮ ਭ੍ਰਸ਼ਟ ਕਰਨ ਤੋਂ ਪਹਿਲਾਂ ਜਾਣ ਲਓ ਤੁਹਾਡਾ ਆਪਣਾ ਧਰਮ ਭ੍ਰਸ਼ਟ ਹੋ ਜਾਣਾ। ਹਾਂਜੀ,
ਪਰਵਰਦਗਾਰ ਬਿਸਾਰਿਓ ਮਨ ਤੇ,
ਤੁਸੀਂ ਰੱਬ ਨੂੰ ਭੁਲਾ ਦਿੱਤਾ, ਤੁਹਾਨੂੰ ਖੌਫ ਨਹੀਂ ਖੁਦਾ ਦਾ। ਜਿਸ ਖੁਦਾ ਦਾ ਨਾਂ ਲੈ ਕੇ ਰੋਜ਼ ਨਮਾਜ਼ਾਂ ਪੜ੍ਹਦੇ ਹੋ ਕੀ ਉਹ ਰੱਬ ਤੁਹਾਨੂੰ ਯਾਦ ਨਹੀਂ ਹੈ, ਉਹਦਾ ਡਰ ਨਹੀਂ ਤੁਹਾਨੂੰ।
ਖੋਟੇ ਕਾਜ ਕਰਤ ਹੋ ਤਨ ਤੇ,
ਇਸ ਸਰੀਰ ਕਰਕੇ ਖੋਟੇ ਕੰਮ ਕਰਦੇ ਹੋ, ਆਹ ਕੰਮ ਕਰਨ ਨੂੰ ਭੇਜਿਆ ਖੁਦਾ ਨੇ ਤੁਹਾਨੂੰ, ਰੱਬ ਨੇ ਤਾਂ ਪੈਦਾ ਕੀਤਾ ਤੁਹਾਨੂੰ ਕਿ ਤੁਸੀਂ ਦੂਸਰਿਆਂ ਦੇ ਧਰਮ ਭ੍ਰਸ਼ਟ ਕਰੋ।
ਢਾਂਪਨ ਦਿਓ ਉਤਾਰ ਇਸ ਕੇਰਾ,
ਲਾਓ ਢੱਕਣ ਇਸ ਦੇਗਚੇ ਦਾ ਜੋ ਇਹਦੇ ਵਿੱਚ ਲੈ ਕੇ ਆਏ ਹੋ।
ਆਪਣ ਭਾਵਨਾ ਫਲ ਲਿਓ ਹੀਰਾ,
ਜਿਹੜੀ ਤੁਹਾਡੀ ਭਾਵਨਾ ਹੈ ਉਹਦਾ ਫਲ ਤੁਹਾਨੂੰ ਇਸ ਦੇਗਚੇ 'ਚੋਂ ਆਪਣੇ ਆਪ ਹੀ ਮਿਲ ਜਾਏਗਾ, ਕੁਦਰਤ ਦੇਗੀ। ਕਿਉਂਕਿ ਸਾਡਾ ਧਰਮ ਭ੍ਰਸ਼ਟ ਕਰਨ ਆਏ ਹੋ ਤੁਸੀਂ, ਇਹ ਭਾਵਨਾ ਲੈ ਕੇ ਆਏ ਹੋ। ਖੋਲੋ ਦੇਗ ਚਾ, ਤੁਹਾਡੀ ਜਿਹੜੀ ਭਾਵਨਾ ਇਸ ਦੇਗਚੇ ਚੋਂ ਪੂਰਨ ਹੋਵੇਗੀ ਉਹੀ ਲਾਭ ਉਹੀ ਫਲ ਤੁਹਾਨੂੰ ਪ੍ਰਾਪਤ ਹੋਵੇਗਾ ਜੋ ਤੁਸੀਂ ਮਨਸਾ ਧਾਰ ਕੇ ਆਏ ਹੋ।
ਖਾਣੇ ਕੋ ਸਮੀਪ ਜੋ ਖਰਿਓ,
ਜਿਹੜਾ ਲਾਗੇ ਇੱਕ ਨੌਕਰ ਖੜਾ ਸੀ ਖਾਣੇ ਦੇ ਦੇਗਚੇ ਦੇ ਕੋਲ,
ਤਿਸਨੇ ਟਾਂਪਨ ਸੁਨਤ ਉਤਰਿਓ,
ਉਹਨੇ ਬਚਨ ਸੁਣਦਿਆਂ ਨਾ ਉੱਤੋਂ ਦੇਗਚੇ ਦੇ ਢੱਕਣ ਲਾਇਆ ਹੈ।
ਜਬੇ ਦੇਗਚਾ ਤੁਰਕ ਉਗਾਰਾ,
ਜਦੋਂ ਤੁਰਕ ਨੇ ਦੇਗਚਾ ਉਘਾੜਿਆ ਉਹਦੇ ਤੋਂ ਪਾਸੇ ਕਰਕੇ ਢੱਕਣ ਰੱਖਿਆ,
ਤਿਸ ਮੈਂ ਅਚਰਜ ਪਇਓ ਨਿਹਾਰਾ,
ਅਚਰਜ ਹੋ ਗਏ, ਹੈਰਾਨ ਹੋ ਗਏ, ਇਕਦਮ ਦੰਗ ਰਹਿ ਗਏ ਤੁਰਕ।
ਲਗੂ ਲਗੂ ਸੂਕਰ ਨਿਕਸੇ ਕਨੇ,
ਕਹਿੰਦੇ ਉਸ ਦੇਗਚੇ ਚੋਂ ਨਿਗੇ ਨਿਗੇ ਸੂਰ ਘੁਰ ਘੁਰ ਕਰਦੇ ਬਾਹਰ ਨੂੰ ਦੌੜ ਕੇ ਨਿਕਲਣ ਲੱਗ ਪਏ। ਹੁਣ ਮੁਸਲਮਾਨਾਂ ਵਾਸਤੇ ਸੂਰ ਹਰਾਮ ਹੁੰਦਾ, ਇਹਨਾਂ ਦਾ ਧਰਮ ਭ੍ਰਸ਼ਟ ਹੋ ਜਾਂਦਾ, ਨਾਂ ਤੱਕ ਨਹੀਂ ਲੈਂਦੇ ਸੂਰ ਦਾ ਜ਼ੁਬਾਨ ਤੋਂ, ਇਹਨਾਂ ਵਾਸਤੇ ਹਰਾਮ ਹੈ ਉਹ। ਆਏ ਸਤਿਗੁਰੂ ਜੀ ਦਾ ਧਰਮ ਭ੍ਰਸ਼ਟ ਕਰਨ। ਗੁਰਦੇਵ ਕਿਹਾ ਜਿਹੋ ਜੀ ਭਾਵਨਾ ਉਹੋ ਜਿਹਾ ਫਲ ਮਿਲ ਜੂ। ਗੁਰੂ ਘਰ ਤਾਂ ਸ਼ੀਸ਼ਾ, ਜਿਹੋ ਜੀ ਬੂਥੀ ਲੈ ਕੇ ਵੇਖੋਗੇ ਉੱਦਾਂ ਦੀ ਦਿਸ ਪੈਣੀ ਹੈ। ਸਾਡਾ ਧਰਮ ਭ੍ਰਸ਼ਟ ਕਰਨ ਆਏ ਜੇ ਤਾਂ ਉਹ ਤੁਹਾਡਾ ਹੋਣਾ ਹੀ ਸੀਗਾ, ਇਹ ਤਾਂ ਸੁਭਾਵਿਕ ਹੀ ਹੈ। ਉਸੇ ਵੇਲੇ ਦੇਗਚੇ ਵਿੱਚੋਂ ਕਹਿੰਦੇ ਨਿਗੇ ਨਿਗੇ ਸੂਰ ਉਹ ਘੁਰ ਘੁਰ ਕਰਦੇ ਬਾਹਰ ਨੂੰ ਨਿਕਲੇ ਹਨ।
ਘੁਰ ਘੁਰ ਸ਼ਬਦ ਅਧਿਕ ਹੀ ਪਨੀ,
ਉਹ ਘੁਰ ਘੁਰ ਕਰਦੇ ਫਿਰਦੇ ਸੂਰ ਜਿਵੇਂ ਬੋਲਦੇ ਹੁੰਦੇ ਘੁਰ ਘੁਰ ਕਰਦੇ, ਓਦਾਂ ਉਹ ਬੋਲਦੇ ਬਾਹਰ ਨੂੰ ਸੈਂਕੜਿਆਂ ਦੀ ਗਿਣਤੀ ਚ ਨਿਕਲੇ।
ਕੋ ਮੇਂਢਕ ਸਮ ਨਿਕਸੇ ਬਾਹਰ,
ਜਿਵੇਂ ਡੱਡੂ ਨਹੀਂ ਐਵੇਂ ਛਾਲ ਜੀ ਮਾਰ ਕੇ ਬਾਹਰ ਨੂੰ ਆਉਂਦੇ, ਏਦਾਂ ਡੱਡੂਆਂ ਦੇ ਸਮਾਨ ਨਿਕੇ ਨਿਕੇ ਉਹ ਬਾਹਰ ਨੂੰ ਨਿਕਲਦੇ।
ਫਾਂਦ ਦੇਗ ਚੇ ਦੋਰਤ ਜ਼ਾਹਰ,
ਉਹ ਦੇਗੇ ਦੇ ਵਿੱਚੋਂ ਨਿਕਲੀ ਜਾਂਦੇ ਤੇ ਜ਼ਾਹਰ ਪ੍ਰਤੱਖ ਦੇ ਸਰੇ ਨੇ ਦੌੜਦੇ ਹੋਏ।
ਕੋ ਤਿਸ ਤੇ ਦੀਰਗ ਨਿਕਸੰਤੇ,
ਕਈ ਛੋਟੇ ਨੇ ਕਈ ਵੱਡੇ ਵੀ ਹਨ।
ਮੂਖਕ ਸਮਸਰ ਫਿਰਤ ਬੁਲੰਤੇ,
ਕਈ ਚੂਹਿਆਂ ਦੇ ਸਮਾਨ, ਜਿਹੜੇ ਮੋਟੇ ਮੁੱਖ ਕਹਿੰਦੇ ਨੇ ਚੂਹਿਆਂ ਨੂੰ, ਚੂਹਿਆਂ ਦੇ ਸਮਾਨ ਉਹਨਾਂ ਵਾਂਗੂ ਉਹਨਾਂ ਦੇ ਸਰੀਰ ਸੂਰਾਂ ਦੇ, ਉਹ ਭੱਜੇ ਹੀ ਫਿਰਦੇ। ਉਹ ਕਾਜੀ ਮੌਲਵੀ ਕੰਨਾਂ ਨੂੰ ਹੱਥ ਲਾਉਣ, ਤੋਬਾ ਕਰਨ, ਅੱਗੇ ਅੱਗੇ ਭੱਜਣ, ਉਹ ਪਿੱਛੇ ਪਿੱਛੇ। ਇਹਨਾਂ ਦੇ ਜਿਹੜੇ ਕੱਪੜੇ ਪਾਏ ਨਾ, ਕੱਪੜਿਆਂ ਦੇ ਉੱਤੇ ਜਾ ਚੜੇ।
ਕੋ ਤਿਸ ਤੇ ਪੀ ਬਡੋ ਦਿਸੰਤੇ,
ਕਈ ਵੱਡੇ ਵੱਡੇ ਵੀ ਦਿਸਦੇ ਹਨ।
ਜਿਮੰਜਾਰ ਬਚਾ ਚਪਲੰਤੇ,
ਕਹਿੰਦੇ ਏਦਾਂ ਕਾਹਲੀ ਨਾਲ ਦੌੜੇ ਫਿਰਦੇ ਹੋ ਸੂਰ, ਜਿਵੇਂ ਕਿਤੇ ਬਿੱਲੀ ਦੇ ਬਲੂੰਗੜੇ ਨਹੀਂ ਹੁੰਦੇ ਨਿੱਕੇ ਨਿੱਕੇ ਬੱਚੇ ਬਿੱਲੀ ਦੇ, ਉਹਦੇ ਸਮਾਨ ਦੌੜੇ ਫਿਰਦੇ।
ਕੀਤਕ ਸਮੰਜਾਰ ਪਏ,
ਕਈ ਤਾਂ ਵੱਡੇ ਹੋ ਗਏ ਵੇਖਦਿਆਂ ਵੇਖਦਿਆਂ ਜਿਵੇਂ ਬਿੱਲੀਆਂ ਹੁੰਦੀਆਂ ਹਨ।
ਨਿੱਕ ਨਿੱਕ ਗਨ ਵਹਿਰ ਗਏ,
ਨਿਕਲ ਨਿਕਲ ਕੇ ਦੇਗ ਚ ਜੋ ਬਾਹਰ ਨੂੰ ਜਾ ਰਹੇ ਹਨ।
ਕਾਰੇ ਕਬਰੇ ਬਿਸਦ ਬਿਸਾਲੇ,
ਉਹਨਾਂ ਵਿੱਚੋਂ ਕਈ ਸੂਰ ਕਾਲੇ ਨੇ, ਕਈ ਲਾਲ ਜੇ ਰੰਗ ਦਾ ਭਾਅ ਪਾਰਦੇ ਨੇ, ਚਿੱਟੇ ਰੰਗ ਦੇ ਵੀ ਵੱਡੇ ਹੋ ਰਹੇ ਨੇ।
ਇੰਗਟ ਮੁਖ ਜਿਨ ਇਤੇ ਉਤ ਚਾਲੇ,
ਵਿੰਗੇ ਵਿੰਗੇ ਜੇ ਮੂੰਹ ਨੇ ਸੂਰਾਂ ਦੇ, ਜਿਹੋ ਜੇ ਹੁੰਦੇ। ਇੰਗਟ ਇੰਗਟ ਕਹਿੰਦੇ ਨੇ ਵਿੰਗਿਆਂ ਨੂੰ, ਵਿੰਗਿਆਂ ਮੂੰਹਾਂ ਵਾਲੇ ਨੇ, ਇੱਧਰ ਉੱਧਰ ਦੌੜੇ ਫਿਰਦੇ ਨੇ।
ਲਘੂ ਲਾਂਗਲ ਕੋ ਬਹੁਤ ਡੁਲਾਵੇ,
ਨਿੱਕੀਆਂ ਨਿੱਕੀਆਂ ਪੂੰਛਾਂ ਉਹਨਾਂ ਦੀਆਂ ਪਿੱਛੇ ਉਹਨਾਂ ਨੂੰ ਹਿਲਾਉਂਦੇ ਫਿਰਦੇ ਹਨ।
ਕਾਨ ਸੰਕੋਚੇ ਤਾਂ ਪਰਮਾਵੇ,
ਸੂਰ ਕੰਨ ਜਿਹੜੇ ਨੇ ਉਹ ਵੀ ਹਿਲਾਉਂਦੇ, ਕੰਨਾਂ ਨੂੰ ਇਕੱਠਿਆਂ ਜਿਹਾ ਕਰਦੇ, ਕਦੀ ਛੱਡਦੇ, ਇਸ ਪ੍ਰਕਾਰ ਨਾਲ ਭੱਜੇ ਹੀ ਫਿਰਦੇ ਹਨ।
ਪਏ ਪੂਰ ਪੈ ਪੀਤ ਸੁਪਾਜੇ,
ਇੰਨੇ ਜ਼ਿਆਦਾ ਦੌੜੇ ਵੀ ਇਹ ਡਰ ਕੇ ਭੱਜਣ ਲੱਗ ਪਏ। ਜਿੰਨੇ ਕਾਜੀ ਮੁਲਾਣੇ ਹੋਰ ਵੀ ਉੱਥੇ, ਹੁਣ ਮੁਸਲਮਾਨਾਂ ਲਈ ਸਾਰਿਆਂ ਲਈ ਸੂਰ ਹਰਾਮ ਹੁੰਦਾ, ਜਿੰਨੇ ਵੀ ਸੀ ਸਾਰੇ ਭੱਜੇ ਫਿਰਦੇ ਡਰ ਦੇ ਨਾਲ।
ਨਿਕਸ ਨਿਕਸ ਗਮਨੇ ਦਰਵਾਜੇ,
ਨਿਕਲ ਨਿਕਲ ਕੇ ਦਰਵਾਜਿਆਂ ਚੋਂ ਭੱਜਦੇ ਹਨ।
ਤੁਰਕਨ ਕੇ ਪੈਰਨ ਵਿੱਚ ਦੋਰੇ,
ਇਹ ਦੌੜਦੇ ਤੇ ਉਹ ਸੂਰ ਇਹਨਾਂ ਦੇ ਪੈਰਾਂ ਵਿੱਚ ਭੱਜੇ ਫਿਰਦੇ। ਇਹ ਆਪਣੇ ਅੰਗ ਬਚਾਉਂਦੇ ਵੀ ਸਾਨੂੰ ਛੂਹ ਗਏ ਤੇ ਸਾਡਾ ਧਰਮ ਭ੍ਰਸ਼ਟ ਹੋ ਜਾਣਾ। ਇਹਨਾਂ ਦੇ ਪੈਰਾਂ ਵਿੱਚ ਦੌੜੇ ਫਿਰਦੇ, ਕੋਈ ਇਹਨਾਂ ਦੇ ਕੱਪੜਿਆਂ ਤੇ ਜਾ ਚੜੇ ਹਨ।
ਪ੍ਰਵਸ਼ੇ ਜਾਏ ਬਸਨ ਨਿਜ ਠੌਰੇ,
ਇਹ ਆਪਣੇ ਘਰਾਂ ਵਿੱਚ ਭੱਜ ਗਏ, ਘਰਾਂ ਵਿੱਚ ਜਾ ਵੜੇ।
ਜਾਂ ਬਨੇ ਖਾਨਾ ਤਿਨਕੇਰਾ,
ਤੇ ਜਦੋਂ ਘਰਾਂ ਚ ਆਏ ਉਹ ਸੂਰ ਭੱਜਦੇ ਭੱਜਦੇ ਇਹਨਾਂ ਦੇ ਘਰਾਂ ਵਿੱਚ, ਜਿੱਥੇ ਪਲੰਘਿਆਂ ਤੇ ਸੌਂਦੇ ਉੱਥੇ ਨੱਚਦੇ ਫਿਰਨ, ਜਿੱਥੇ ਬੈਠਕ ਵਿੱਚ ਬਹਿਣ ਵਾਲਾ ਥਾਂ ਉੱਥੇ ਨੱਚਦੇ ਫਿਰਨ, ਜਿੱਥੇ ਇਹਨਾਂ ਦਾ ਪ੍ਰਸ਼ਾਦਾ ਪੱਕਦਾ ਰਸੋਈਆਂ 'ਚ, ਉੱਥੇ ਵੀ ਉਹ ਸੂਰ ਤੇ ਸੂਕਰ ਜਿਹੜੇ ਨੇ ਭੱਜੇ ਫਿਰਦੇ ਹਨ।
ਤਾਏ ਤਾਏ ਤੈ ਕਰਤੇ ਫੇਰਾ,
ਭੱਜੇ ਹੀ ਫਿਰਦੇ ਕਦੇ ਇੱਧਰ ਕਦੇ ਉੱਧਰ।
ਤਿਨਕੇ ਬਾਸਨ ਕੋ ਮੁਖ ਲਾਏ,
ਜਿਹੜੇ ਉਹਨਾਂ ਦੇ ਘਰਾਂ 'ਚ ਭਾਂਡੇ ਸੀ ਉਹਨਾਂ ਭਾਂਡਿਆਂ ਨੂੰ ਮੂੰਹ ਲਾ ਤੇ, ਭਾਂਡੇ ਸਾਰੇ ਭ੍ਰਿਸ਼ਟ ਕਰਤੇ। ਜਿਹੜੇ ਘਰ ਦੇ ਕੱਪੜੇ ਸੀ ਕੱਪੜੇ ਭ੍ਰਿਸ਼ਟ ਕਰਤੇ, ਜਿੰਨਾ ਘਰ ਵਿੱਚ ਕੋਈ ਪਲੰਘਾ ਪਿਆ ਕੋਈ ਮੰਜਾ ਬਿਸਤਰਾ ਪਿਆ ਸਾਰੇ ਭ੍ਰਸ਼ਟ ਕਰਤੇ ਉਹਨਾਂ ਸੂਰਾਂ ਨੇ।
ਦੌੜ ਦੌੜ ਕਰ ਦੀਏ ਰੁੜਾਏ,
ਭਾਂਡਿਆਂ ਵਿੱਚ ਜਿਹੜਾ ਕੋਈ ਰਾਸ਼ਨ ਆਦਿਕ ਪਾਇਆ ਸੀ ਆਟਾ ਖੰਡ ਆਦਿਕ ਉਹ ਵੀ ਰੋੜ ਕੇ ਰੱਖ ਦਿੱਤਾ ਉਹਨਾਂ ਨੇ।
ਜਲ ਕੋ ਜਾਏ ਸਪਰਸ਼ਨ ਅੰਗ,
ਜਿਹੜੇ ਪਾਣੀ ਦੀਆਂ ਗਾਗਰਾਂ ਭਰੀਆਂ ਪਈਆਂ ਸੀ ਉਹ ਪਾਣੀ ਜਾ ਕੇ ਉਹਨੂੰ ਪਿੱਟਿਆ ਕਰਤਾ। ਜਿਹੜੇ ਹਮਾਮ ਬਣੇ ਹੋਏ ਸੀ ਇਹਨਾਂ ਦੇ ਮਹਿਲਾਂ 'ਚ ਨਹਾਉਣ ਵਾਲੇ, ਉਹਨਾਂ ਹਮਾਮਾਂ ਦੇ ਪਾਣੀ ਨੂੰ ਵੀ ਭ੍ਰਿਸ਼ਟ ਕਰਤਾ। ਉਹਦੇ ਵਿੱਚ ਜਾ ਕੇ ਸੂਰ ਟੱਪਦੇ ਫਿਰਨ।
ਛੂਵੇ ਤਿੰਨੋ ਕੇ ਬਸਤਰਨ ਸੰਗ,
ਸਾਰੇ ਉਹਨਾਂ ਦੇ ਪਾਏ ਕੱਪੜਿਆਂ ਦੇ ਉੱਤੇ ਨਾਲ ਨਾਲ ਛੂੰਹਦੇ ਹਨ।
ਸ਼ਸਤਰਨ ਸਾਥ ਸਪਰਸ਼ੇ ਦੇਈ,
ਜਿਹੜੇ ਇਹਨਾਂ ਦੇ ਸ਼ਸਤਰ ਹਥਿਆਰ ਨੇ ਉਹਨਾਂ ਦੇ ਨਾਲ ਵੀ ਉਹ ਸੂਰ ਜਿਹੜੇ ਨੇ ਆਪਣੀਆਂ ਦੇਹੀਆਂ ਦਾ ਸਪਰਸ਼ ਕਰਦੇ, ਵੀ ਕੋਈ ਚੀਜ਼ ਨਹੀਂ ਛੱਡਦੇ ਜਿਹੜੀ ਨਾ ਪਿੱਟੀ ਹੋਵੇ ਉਹਨਾਂ ਦੇ ਸਰੀਰਾਂ ਨਾਲ।
ਘੁਰ ਘੁਰ ਕਰਤ ਫਿਰਤ ਜੈ ਕੇ,
ਘੁਰ ਘੁਰ ਕਰ ਕਰਦੇ ਫਿਰਦੇ, ਜਿੱਧਰ ਕਿੱਧਰ ਵੇਖਣ ਉਧਰ ਹੀ ਸੂਰ ਹੀ ਸੂਰ ਇਹਨਾਂ ਤੁਰਕਾਂ ਨੂੰ ਨਜ਼ਰ ਆਉਂਦੇ।
ਕਾਰਾਗ੍ਰਹਿ ਮੈਂ ਸਭ ਇਸਥਾਨ,
ਉਧਰ ਕਾਰਾਗ੍ਰਹਿ ਚ ਜਿੱਥੇ ਨੌਵੇਂ ਪਾਤਸ਼ਾਹ ਨੂੰ ਨਜ਼ਰ ਬੰਦ ਕੀਤਾ, ਉੱਥੇ ਵੀ ਸੂਰ ਹੀ ਸੂਰ ਤੁਰਦੇ ਫਿਰਨ।
ਦੋਰੇ ਫਿਰੇ ਸੁਤਰਾਸ ਮਹਾਨ,
ਜਿਹੜੇ ਸਿਪਾਹੀ ਸੀ ਉਹ ਭੱਜੇ ਫਿਰਨ, ਵੀ ਇਹ ਕੀ ਭਾਣਾ ਵਰਤਿਆ, ਸਮਝ ਨਾ ਆਵੇ ਉਹਨਾਂ ਨੂੰ ਇਹ ਕੀ ਹੋ ਰਿਹਾ।
ਪਾਚੋ ਪਾਕੋ ਅੰਨ ਜਿਤੇਕ,
ਜਿੰਨਾ ਕੱਚਾ ਅੰਨ ਸੀ ਇਹਨਾਂ ਦੇ ਘਰਾਂ ਚ ਪਿਆ, ਬਾਦਸ਼ਾਹ ਦੇ ਮਹਿਲਾਂ ਚ ਪਿਆ, ਜਾਂ ਜਿਹੜਾ ਪੱਕਿਆ ਰਿੰਨਿਆ ਹੋਇਆ ਅੰਨ ਸੀ,
ਤਿਸ ਮੁਖ ਲਾਵੇ ਖਾਏ ਜਿਤੇਕ,
ਉਹ ਸੂਰ ਜਾ ਕੇ ਉਹ ਖਾਈ ਜਾਂਦੇ, ਕੱਚਾ ਪੱਕਾ ਅੰਨ ਉਹਨੂੰ ਮੂੰਹ ਲਾਉਂਦੇ ਨੇ, ਨਾਲੇ ਖਾਈ ਜਾਂਦੇ ਹਨ।
ਉਹ ਕਾਰਾਗ੍ਰਹਿ ਤਜੇ ਪਲਾਈ,
ਕਈਆਂ ਨੇ ਕਾਰਾਗ੍ਰਹਿ ਛੱਡ ਦਿੱਤਾ ਤੇ ਭੱਜ ਗਏ।
ਵਿੱਚ ਬਾਜ਼ਾਰ ਫਿਰੇ ਉਤਲਾਈ,
ਬਾਜ਼ਾਰਾਂ ਦੇ ਵਿੱਚ ਭੱਜੇ ਫਿਰਦੇ ਉਤਾਵਲੇ ਹੋ ਕੇ,
ਤੋਬਾ ਤੋਬਾ ਤੁਰਕ ਕਰਨ ਤੇ,
ਜਿੰਨੇ ਤੁਰਕ ਨੇ ਸਭ ਕਹਿੰਦੇ ਤੋਬਾ ਤੋਬਾ ਤੋਬਾ, ਇਹੀ ਕਹਿੰਦੇ ਸਾਰੇ।
ਕਿਆ ਹੋਇਓ ਕੁਛ ਨਾ ਜਨੋ ਤੇ,
ਪਤਾ ਨੀ ਇਹ ਕੀ ਹੋਇਆ, ਜਾਣਿਆ ਨੀ ਪਿਆ ਜਾਂਦਾ, ਹੋਇਆ ਪਤਾ ਨੀ ਕੀ ਇਹ ਕੀ ਵਰਤ ਰਿਹਾ।
ਭਏ ਨਪਾਕ ਸਕਲ ਹੀ ਰੀਤੀ,
ਕਹਿੰਦੇ ਸਰਬ ਰੀਤੀਆਂ ਨਾਲ ਭ੍ਰਸ਼ਟ ਹੋ ਗਏ ਹਾਂ ਅਸੀਂ, ਸਾਡਾ ਧਰਮ ਭ੍ਰਸ਼ਟ ਹੋ ਗਿਆ ਹੈ, ਸਾਡਾ ਖਾਣਾ ਗਰਕ ਗਿਆ, ਸਾਡੇ ਘਰ ਭ੍ਰਸ਼ਟੇ ਗਏ, ਸਾਡੇ ਕੱਪੜੇ ਭ੍ਰਸ਼ਟੇ ਗਏ, ਸਾਡੇ ਜਿਹੜੇ ਹਥਿਆਰ ਸ਼ਸਤਰ ਸੀ ਉਹ ਵੀ ਭ੍ਰਸ਼ਟੇ ਗਏ।
ਕਹਾਂ ਇਮਾਨ ਰਿਹਾ ਗਾ ਬੀਤੀ,
ਕਹਿੰਦੇ ਸਾਡਾ ਇਮਾਨ ਹੀ ਨਹੀਂ ਰਿਹਾ, ਸਾਡਾ ਇਮਾਨ ਹੀ ਬੀਤ ਗਿਆ, ਸਾਡਾ ਇਮਾਨ ਹੀ ਭ੍ਰਸ਼ਟ ਹੋ ਗਿਆ ਇਹਨਾਂ ਸੂਰਾਂ ਦੇ ਸੰਗ ਕਰਕੇ।
ਭੋਜਨ ਬਾਸਨ ਬਸਨ ਹਮਾਰੇ,
ਕੱਪੜੇ ਭਾਂਡੇ ਘਰ ਸਭ ਕੁਝ ਪਿੱਟਿਆ ਗਿਆ ਹੈ।
ਵੱਧ ਛੋ ਗਏ ਫਿਰ ਤਈ ਸਾਰੇ,
ਇਹ ਸੂਰ ਦਾ ਨਾਂ ਨਹੀਂ ਲੈਂਦੇ, ਤੁਰਕ ਜਿਹੜੇ ਨੇ ਸੂਰ ਨੂੰ ਬਦ ਕਹਿੰਦੇ ਆ, ਬਦ ਨਾਂ ਵੀ ਲੈਣਾ ਆਪਣੇ ਜ਼ੁਬਾਨ ਤੋਂ, ਕਹਿੰਦੇ ਨਾਂ ਲਈਏ ਤੇ ਜ਼ੁਬਾਨ ਮੈਲੀ ਹੁੰਦੀ, ਇਹ ਵੀ ਇਹਨਾਂ ਨੂੰ ਹਰਾਮ ਲੱਗਦੀ ਹੈ, ਇਸ ਕਰਕੇ ਸੂਰਾਂ ਨੂੰ ਇਹ ਬਦ ਕਹਿੰਦੇ ਆ। ਕਹਿੰਦੇ ਬਦ ਛੂ ਗਏ ਆ ਕੇ ਸਾਡੇ ਕੱਪੜਿਆਂ ਨੂੰ, ਬਦਾਂ ਨੇ ਆ ਕੇ ਸਾਡੇ ਭਾਂਡੇ ਜੂਠੇ ਕਰ ਦਿੱਤੇ ਹੈ, ਬਦਾਂ ਨੇ ਆ ਕੇ ਸਾਡਾ ਅਨਾਜ ਜੂਠਾ ਕਰ ਦਿੱਤਾ।
ਮਾਰੋ ਮਾਰੋ ਦਿਓ ਨਿਕਸਾਏ,
ਮਾਰੋ ਮਾਰੋ ਇਹਨਾਂ ਨੂੰ ਮਾਰਦੇ ਆ, ਕੋਈ ਡਾਂਗਾਂ ਲੈ ਕੇ ਸੋਟਿਆਂ ਨਾਲ, ਜਿੰਨਾ ਮਾਰਦੇ ਆ ਹੋਰ ਵਧੀ ਜਾਂਦੇ ਨੇ।
ਚੌਂਦਿਸ਼ ਤੇ ਤੁਰਕਨ ਸ਼ਬਦ ਪ੍ਰਕਾਸ਼ੇ,
ਚਾਰੇ ਪਾਸੇ ਤੁਰਕਾਂ ਦੇ ਮੂੰਹ ਤੋਂ ਇੱਕੋ ਹੀ ਬੋਲ ਨਿਕਲ ਰਿਹਾ ਵੀ ਮਾਰ ਦਿਓ ਇਹਨਾਂ ਨੂੰ, ਖਤਮ ਕਰ ਦਿਓ।
ਦੌੜ ਦੌੜ ਤਿੰਨ ਸੰਗ ਬਿਦਾਰੇ,
ਦੌੜ ਦੌੜ ਕੇ ਉਹਨਾਂ ਤੋਂ ਆਪਣਾ ਖਹਿੜਾ ਛੁਡਾਉਂਦੇ, ਪਰ ਉਹ ਨੀ ਖਹਿੜਾ ਛੱਡਦੇ।
ਉਹ ਭੱਜ ਜਾਏ ਕਿਤਕ ਕੋ ਮਾਰੇ,
ਕਈ ਭੱਜ ਜਾਂਦੇ ਤੇ ਕਈ ਉਹਨਾਂ ਸੂਰਾਂ ਨੂੰ ਮਾਰਦੇ, ਕੋਈ ਪੈਰਾਂ ਨਾਲ ਮਿੱਧਦਾ, ਨਿਗੇ ਨਿਗੇ ਸਨ, ਕੁਝ ਵੱਡੇ ਵੀ ਹਨ।
ਕਾਰਾਗ੍ਰਹਿ ਮੈਂ ਰੋਰ ਮਚਿਓ,
ਏਦਾਂ ਉਸ ਕੋਤਵਾਲੀ ਚ ਕਾਰਾਗ੍ਰਹਿ ਚ ਜਿੱਥੇ ਸਤਿਗੁਰਾਂ ਨੂੰ ਨਜ਼ਰਬੰਦ ਕੀਤਾ, ਬਹੁਤ ਜ਼ਿਆਦਾ ਉੱਥੇ ਸ਼ੋਰ ਮਚਿਆ।
ਕੋ ਜਨ ਪੜਥੂ ਪਾਏ ਨੱਚਿਓ,
ਜਿਵੇਂ ਕਹਿੰਦੇ ਨਾ ਵੀ ਪੜਥੂ ਨੱਚਿਆ, ਆਮ ਕਰਕੇ ਕਹਾਵਤ ਕਹਿੰਦੇ ਪੜਥੂ ਪਿਆ ਹੋਇਆ, ਕਹਿੰਦੇ ਏਦਾਂ ਭੜਥੂ ਜਿਹਾ ਪੈ ਗਿਆ, ਭੜਥੂ ਦੇ ਨਾਲ ਮਾਨੋ ਨੱਚਦੇ ਫਿਰਦੇ ਨੇ ਤੁਰਕ।
ਗੈ ਪਾਲੇ ਸ਼ਮਸ਼ੀਰੇ ਹਾਥ,
ਬਰਛੇ ਲੈ ਕੇ ਤਲਵਾਰਾਂ ਮਿਆਨਾ ਚੋਂ ਕੱਢ ਕੇ ਕੋਈ ਸੂਰਾਂ ਨੂੰ ਮਾਰਦੇ ਫਿਰਦੇ, ਬਰਛਿਆਂ ਨਾਲ ਉਹਨਾਂ ਨੂੰ ਵਿੰਨਦੇ ਫਿਰਦੇ ਨੇ।
ਭਾਜੇ ਫਿਰੇ ਸੂਕਰਨ ਸਾਥ,
ਉਹਨਾਂ ਸੂਰਾਂ ਦੇ ਨਾਲ ਹੀ ਉਹ ਭੱਜੇ ਫਿਰਦੇ ਨੇ।
ਅਪਦਾ ਜਨ ਤੁਰਕਨ ਪਰ ਆਈ,
ਕਹਿੰਦੇ ਮਾਨੋ ਤੁਰਕਾਂ ਤੇ ਅਪਦਾ ਆ ਗਈ। ਕਈ ਤੁਰਕ ਕਹਿੰਦੇ ਲੱਗਦਾ ਇਹੀ ਕਿਆਮਤ ਦਾ ਰੋਜ਼ ਹੈ, ਸਾਡੇ ਤੇ ਮਾਨੋ ਕਿਆਮਤ ਦਾ ਰੋਜ਼ ਆ ਗਿਆ ਵੀ ਹੁਣ ਅਸੀਂ ਗਰਕ ਜਾਵਾਂਗੇ।
ਪੁੱਛੇ ਤੇ ਕਛਕਿਓ ਨਾ ਜਾਈ,
ਜੇ ਉਹਨਾਂ ਨੂੰ ਕੋਈ ਪੁੱਛੇ ਤੇ ਉਹਨਾਂ ਕੋਲ ਬੋਲਿਆ ਨਹੀਂ ਜਾਂਦਾ, ਕਿਹਾ ਨਹੀਂ ਜਾਂਦਾ।
ਕਾਰਾਗ੍ਰਹਿ ਮੈਂ ਪਕੜੇ ਜੋਏ,
ਫਿਰ ਕਹਿੰਦੇ ਜਿਹੜੇ ਕਾਰਾਗ੍ਰਹਿ ਵਿੱਚ ਫੜੇ ਹਨ,
ਹੈਰੇ ਤੁਰਕ ਹਿੰਦੂ ਸੁਖ ਹੋਏ,
ਕਹਿੰਦੇ ਉਹਨਾਂ ਕਰਕੇ ਹੋਇਆ, ਯਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਪਕੜਿਆ ਹੋਇਆ, ਉਹਨਾਂ ਕਰਕੇ ਇਹ ਸਾਰਾ ਸਾਡੇ ਨਾਲ ਹੋ ਰਿਹਾ।
ਸਭ ਇਨ ਕੀ ਮਤ ਬਿਸਮੈ ਪਈ,
ਸਾਰਿਆਂ ਦੀ ਮਤ ਚੱਕਰਤ ਹੋ ਗਈ, ਹੈਰਾਨ ਹੋ ਗਈ, ਬਿਸਮਾਦ ਵਿੱਚ ਹੋ ਗਈ।
ਕਿਆ ਇਹ ਗਤ ਜਾਨੀ ਨੇ ਗਈ,
ਕੀ ਇਹ ਗਤ ਸਮਝ ਨਹੀਂ ਆਉਂਦੀ ਵੀ ਹੋਇਆ ਕੀ ਆ, ਇਹ ਸਾਡੇ ਨਾਲ ਵਰਤ ਕੀ ਰਿਹਾ।
ਚੌਂਦਿਸ਼ ਮੈਂ ਹੋਏ ਕੈ ਤੁਰਕਾਨਾ,
ਚਾਰੇ ਪਾਸਿਆਂ ਦੇ ਜਿੰਨੇ ਤੁਰਕ ਸੀ ਦਿੱਲੀ ਦੇ ਇਕੱਠੇ ਹੋਣ ਲੱਗੇ।
ਕਿਤਕ ਘੇਰ ਮਾਰੇ ਤਿਸ ਥਾਨਾ,
ਘੇਰ ਘੇਰ ਕੇ ਉਹਨਾਂ ਸੂਰਾਂ ਨੂੰ ਉਸੇ ਥਾਂ ਤੇ ਮਾਰਨ ਲੱਗੇ, ਕਹਿੰਦੇ ਭੱਜਿਆ ਨੀ ਗੱਲ ਬਣਨੀ, ਇਹਨਾਂ ਨੂੰ ਮਾਰੀਏ, ਮਾਰ ਮਾਰ ਕੇ ਖਤਮ ਕਰੀਏ।
ਕਿਤਕ ਪਲਾਏ ਪੁਰ ਤੇ ਨਿਕਸੇ,
ਕਈ ਸੂਰ ਉਥੋਂ ਨਗਰ ਵਿੱਚੋਂ ਦਿੱਲੀ ਚੋਂ ਨਿਕਲ ਕੇ ਬਾਹਰ ਨੂੰ ਚਲੇ ਗਏ।
ਹੇਰ ਹੇਰ ਹਿੰਦੂ ਜਨ ਬਿਗਸੇ,
ਜਿੰਨੇ ਦਿੱਲੀ ਦੇ ਹਿੰਦੂ ਸਨ ਉਹ ਵੇਖ ਵੇਖ ਕੇ ਖੁਸ਼ ਹੋਣ ਵੀ ਸਾਡਾ ਧਰਮ ਭ੍ਰਸ਼ਟ ਕਰਦੇ, ਗਾਵਾਂ ਮਾਰਦੇ, ਮੰਦਰਾਂ ਦੇ ਬੂਹਿਆਂ ਅੱਗੇ ਲਿਆ ਲਿਆ ਕੇ ਬੁੱਚੜਖਾਨੇ ਖੋਲ੍ਹੇ ਇਹਨਾਂ ਨੇ, ਅਤੇ ਹੁਣ ਇਹਨਾਂ ਦਾ ਧਰਮ ਭ੍ਰਸ਼ਟ ਹੋਇਆ। ਉਹ ਜਿੰਨੇ ਹਿੰਦੂ ਉਹ ਬੜੇ ਖੁਸ਼ ਹੋਏ, ਪ੍ਰਸੰਨ ਹੋਏ।
ਕਾਰਾਗ੍ਰਹਿ ਕੇ ਜਿਤਕ ਸਪਾਹੀ,
ਇੱਧਰ ਕਾਰਾਗ੍ਰਹਿ ਵਿੱਚ ਜਿੰਨੇ ਸਿਪਾਹੀ ਸਨ ਨੌਵੇਂ ਪਾਤਸ਼ਾਹ ਦੇ ਪਹਿਰੇ ਤੇ ਖਲੋਤੇ,
ਤਨ ਕੇ ਵਸਤਰ ਉਤਾਰੇ ਤਾਈ,
ਹੁਣ ਉੱਥੋਂ ਸੂਰ ਇਕਦਮ ਅਲੋਪ ਹੋ ਗਏ, ਕਾਰਾਗ੍ਰਹਿ 'ਚ ਨਹੀਂ ਦਿਸਦੇ। ਫਿਰ ਇਹਨਾਂ ਨੇ ਆਪਣੇ ਕੱਪੜੇ ਲਾਏ ਜਿਹੜੇ ਕਹਿੰਦੇ ਭ੍ਰਸ਼ਟ ਹੋ ਗਏ ਨੇ।
ਜਲ ਮੈਂ ਗੁਸਲ ਕਰਿਓ ਮਿਲ ਸਭ,
ਫਿਰ ਇਹ ਨਹਾਉਣ ਲੱਗੇ ਮਲ ਮਲ ਕੇ ਆਪਣੇ ਸਰੀਰਾਂ ਤੇ, ਕਈ ਤਰ੍ਹਾਂ ਦੀਆਂ ਚੀਜ਼ਾਂ ਲਾ ਕੇ ਸਾਫ਼ ਕਰਨ ਲੱਗੇ।
ਅਪਰ ਸੁਥਲ ਸੁਧਰਾਏ ਤਬ,
ਘਰਾਂ ਵਿੱਚ ਸਫਾਈ ਕਰਨ ਲੱਗੇ, ਜਿਹੜੇ ਕੱਪੜੇ ਟਾਕੀ ਦੇ ਵਸਤਰ ਪਏ ਉਹ ਚੁੱਕ ਚੁੱਕ ਕੇ ਬਾਹਰ ਧੋਣ ਲੱਗੇ। ਜਿਹੜਾ ਰਾਸ਼ਨ ਸੀਗਾ ਉਹ ਕਹਿੰਦੇ ਤਾਂ ਹੁਣ ਭ੍ਰਸ਼ਟ ਹੋ ਗਿਆ, ਵੰਡ ਦਿਓ। ਜਿਹੜਾ ਕੋਈ ਬਾਹਰ ਲੈ ਕੇ ਗਰੀਬ ਗੁਰਬਾ, ਗਰੀਬਾਂ ਦੀ ਮੌਜ ਲੱਗ ਗਈ, ਜਿਨ੍ਹਾਂ ਨੂੰ ਖਾਣ ਨੂੰ ਰੋਟੀ ਨਹੀਂ ਸੀ ਮਿਲਦੀ ਇਹਨਾਂ ਦੇ ਰਾਜ 'ਚ, ਉਹਨਾਂ ਨੂੰ ਚੁੱਕ ਚੁੱਕ ਕੇ ਦਿੰਦੇ, ਲੈ ਜਾਓ ਭਾਈ ਸਾਡਾ ਤਾਂ ਭ੍ਰਸ਼ਟ ਹੋ ਗਿਆ, ਅਸੀਂ ਨਵਾਂ ਲਿਆਵਾਂਗੇ। ਕਹਿੰਦੇ ਇਸ ਤਰ੍ਹਾਂ ਸਾਰਾ ਕੁਝ ਸੁੱਟਣ ਲੱਗੇ, ਸਾਫ਼ ਸਫਾਈਆਂ ਕਰਨ ਲੱਗੇ।
ਉਚਿਤ ਰੱਖ ਬੇ ਸੋ ਰੱਖ ਲਈ,
ਪਰ ਜਿਹੜੀ ਕੋਈ ਕੀਮਤੀ ਚੀਜ਼ ਸੀ ਉਹ ਰੱਖ ਵੀ ਲਈ। ਕਹਿੰਦੇ ਇੰਨਾ ਵੀ ਕੋਈ ਨਹੀਂ ਭ੍ਰਿਸ਼ਟ ਕਰਨਾ ਆਪਣੇ ਆਪ ਨੂੰ, ਜਿਹੜਾ ਕੋਈ ਸੋਨਾ ਚਾਂਦੀ ਹੈ ਇਹ ਥੋੜ੍ਹੀ ਸੱਟ ਦੇਣਾ ਹੁਣ ਬਾਹਰ, ਜਿਹੜੇ ਕਿਸੇ ਸੋਨੇ ਚਾਂਦੀ ਨੂੰ ਛੂਹ ਗਏ। ਸੂਰ ਕਹਿੰਦੇ ਧੋ ਲਓ ਪਾਣੀ ਦੇ ਨਾਲ, ਉਹ ਕੀਮਤੀ ਚੀਜ਼ਾਂ ਰੱਖ ਲਈਆਂ ਇਹਨਾਂ ਨੇ ਆਪਣੇ ਕੋਲ।
ਨਾ ਤਵਸਤ ਅਪਰ ਕੋ ਦਈ,
ਬਾਕੀ ਜਿਹੜੀਆਂ ਵਸਤੂਆਂ ਕਈ ਇਹਨਾਂ ਨੇ ਉਹ ਹੋਰਾਂ ਨੂੰ ਵੰਡਤੀਆਂ, ਜਿਹੜੇ ਅਨਮਤਾਂ ਦੇ ਲੋਕ ਸੀ ਉਹਨਾਂ ਨੂੰ ਦਾਨ ਕਰ ਦਿੱਤੀਆਂ।
ਮਹਾਂ ਦੁਖੀ ਹੋਏ ਮਤ ਮੰਦ,
ਮਾੜੀ ਮਤ ਵਾਲੇ ਮਲੇਛ ਬੜੇ ਦੁਖੀ ਹੋਏ, ਬਹੁਤ ਜ਼ਿਆਦਾ ਦੁਖੀ ਹੋਏ।
ਅਮਰੋ ਭਇਓ ਇਮਾਨ ਨਿਕੰਦ,
ਕਹਿੰਦੇ ਸਾਡਾ ਧਰਮ ਨਿਕੰਦ ਹੋ ਗਿਆ, ਸਾਡਾ ਧਰਮ ਭ੍ਰਸ਼ਟ ਹੋ ਗਿਆ ਹੈ।
ਦੋਹਰਾ ਪੌਰ ਪੌਰ ਪਰ ਠੋਰ ਪੁਰ ਕਰੇ ਪਰਸ ਪਰ ਬਾਤ,
ਦਿੱਲੀ ਦੇ ਦਰਵਾਜ਼ੇ ਦਰਵਾਜ਼ੇ ਤੇ ਚਰਚਾ ਹੋ ਰਹੀ, ਹਰ ਘਰ ਦੇ ਵਿੱਚ ਦਰ ਦਰ ਤੇ ਗੱਲਬਾਤ ਹੋ ਰਹੀ, ਆਪਸ ਵਿੱਚ ਗੱਲਾਂ ਕਰਦੇ ਹਨ।
ਗਹਿਓ ਗੁਰੂ ਹਿੰਦਵਾਨ ਕੋ ਅਜ਼ਮਤ ਜੁੱਤ ਬਖਿਆਤ,
ਗੱਲਾਂ ਕਰਦੇ ਕਿ ਹਿੰਦੂਆਂ ਦੇ ਗੁਰੂ, ਸਿੱਖਾਂ ਦੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਸੀਂ ਪਕੜਿਆ, ਉਹ ਤਾਂ ਕਰਾਮਾਤੀ ਪੁਰਖ ਨੇ, ਉਹਨਾਂ ਦੀ ਇਹ ਜ਼ਾਹਰ ਕਰਾਮਾਤ ਅੱਜ ਸਾਰੇ ਦਿੱਲੀ ਨੇ ਵੇਖ ਲਈ ਹੈ, ਸਭ ਤੁਰਕਾਨੇ ਨੇ ਵੇਖ ਲਈ ਹੈ। ਉਹ ਤਾਂ ਜੋ ਚਾਹੇ ਮਰਜ਼ੀ ਕਰਨ ਦੀ ਤਾਕਤ ਰੱਖਦੇ ਹੈ। ਇੱਦਾਂ ਕਈ ਤੁਰਕ ਭੈ ਭੀਤ ਵੀ ਹੋ ਰਹੇ, ਪਰ ਕਈਆਂ ਦੀ ਮਲੇਛ ਬਿਰਤੀ, ਉਸ ਮਲੇਛ ਬਿਰਤੀ ਦੇ ਤਹਿਤ ਉਸੇ ਤਰ੍ਹਾਂ ਜਰਵਾਣੀ ਬਿਰਤੀ ਦੇ ਨਾਲ ਉਹ ਕੰਮ ਕਰ ਰਹੇ ਹਨ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ, ਸਾਡੀ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ।